ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਘਰ ਸ਼ੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨਹੁ ਸੰਤ ਪਿਆਰੇ ਬਿਨਾ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਸੁਨਹੁ ਸੰਤ ਪਿਆਰੇ ਬਿਨਾ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਉ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕੋ ਗੁਰ ਦੀਨਾ ਜੀਓ ਤਿਸ ਸਿਓ ਨਾ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚਾਲੈ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੈ ਸੰਗ ਤੇਰੇ ਬੰਧਨ ਛੁਟੈ ਗਹੁ ਪਾਰ ਬ੍ਰਹਮ ਸ਼ਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ਗਹੁ ਪਾਰ ਬ੍ਰਹਮ ਸ਼ਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਅਤੇ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਅਸਥਾਨ ਦੀ ਨਿੱਤਾ ਪ੍ਰਤੀ ਮਰਿਆਦਾ ਅਨੁਸਾਰ ਜੋ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਸਾਰਿਆਂ ਨੂੰ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ ਉਸ ਦੀ ਕਥਾ ਵਿਚਾਰ ਕਰਨ ਸੁਣਨ ਵਾਸਤੇ ਆਪਾਂ ਸਾਰੇ ਇਕੱਤਰ ਹੋਏ ਹਾਂ। ਨਾਲ ਦੀ ਨਾਲ ਅੱਜ ਦਾ ਜੋ ਬਹੁਤ ਮਹਾਨ ਪਾਵਨ ਪਵਿੱਤਰ ਦਿਹਾੜਾ ਹੈ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਅਵਤਾਰ ਗੁਰਪੁਰਬ ਹੈ। ਆਪ ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਦੀਆਂ ਬੇਅੰਤ 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 ਵਧਾਈਆਂ ਹੋਵਣ ਜੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸੋਢੀ ਸੁਲਤਾਨ ਪਿਤਾ ਗੁਰਦੇਵ ਜਿਨ੍ਹਾਂ ਦੇ ਗ੍ਰਹਿ ਤਿੰਨ ਸਪੁੱਤਰਾਂ ਨੇ ਜਨਮ ਲਿਆ, ਸਭ ਤੋਂ ਵੱਡੇ ਸਨ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਤੋਂ ਛੋਟੇ ਸਨ ਬਾਬਾ ਮਹਾਂਦੇਵ ਜੀ, ਅਤੇ ਸਾਰਿਆਂ ਭਰਾਵਾਂ ਦੇ ਵਿੱਚੋਂ ਛੋਟੇ ਸਨ ਪੰਜਵੇਂ ਗੁਰਦੇਵ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਦੁਨਿਆਵੀ ਉਮਰਾਂ ਦੀ ਗੱਲ ਕਰੀਏ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਤਕਰੀਬਨ 6-7 ਸਾਲ ਵੱਡੇ ਸਨ ਬਾਬਾ ਪ੍ਰਿਥੀ ਚੰਦ ਜੀ। ਘਰ ਦਾ ਸਾਰਾ ਕੰਮ ਧੰਦਾ ਜ਼ਿੰਮੇਵਾਰੀ ਬਾਬਾ ਪ੍ਰਿਥੀ ਚੰਦ ਜੀ ਨਿਭਾਉਂਦੇ ਕਿਉਂਕਿ ਵੱਡੇ ਪੁੱਤਰ ਸਨ। ਇੱਥੋਂ ਤੱਕ ਜ਼ਿਕਰ ਮਿਲਦਾ ਸੰਗਤ ਵੱਲੋਂ ਜੋ ਕਾਰ ਪਿਟਾਵਾਂ ਆਉਣੀਆਂ ਉਹਦਾ ਵੀ ਹਿਸਾਬ ਕਿਤਾਬ, ਜੋ ਖਰਚਾ ਉਹਦਾ ਵੀ ਹਿਸਾਬ ਕਿਤਾਬ ਸਾਰਾ ਹੀ ਬਾਬਾ ਪ੍ਰਿਥੀ ਚੰਦ ਜੀ ਨੇ ਕਰਨਾ। ਪਰ ਕਰਦਿਆਂ ਕਰਦਿਆਂ ਨਾ ਜੀ, ਜਿਵੇਂ ਮਨੁੱਖ ਨੂੰ ਭੁਲੇਖਾ ਪੈ ਜਾਂਦਾ ਕਿ ਮੈਂ ਕਰ ਰਿਹਾ, ਅਸਲ 'ਚ ਇਹ ਤਾਂ ਗੁਰੂ ਪਰਮੇਸ਼ਰ ਦੀ ਮਿਹਰ ਹੁੰਦੀ ਹੈ, ਉਹ ਮਤ ਬੁੱਧ ਬਖਸ਼ਿਸ਼ ਕਰਦਾ। ਬਾਬਾ ਪ੍ਰਿਥੀ ਚੰਦ ਜੀ ਨੂੰ ਵੀ ਇਹ ਭੁਲੇਖਾ ਬਣ ਗਿਆ ਵੀ ਸ਼ਾਇਦ ਮੇਰਾ ਕਰਕੇ ਹੀ ਸਾਰਾ ਕੁਝ ਇਹ ਕਾਰ ਵਿਹਾਰ ਚੱਲ ਰਿਹਾ। ਇਤਿਹਾਸਕਾਰਾਂ ਨੇ, ਪ੍ਰਿੰਸੀਪਲ ਸਤਬੀਰ ਸਿੰਘ ਹੋਣਾਂ ਨੇ ਵੀ ਜ਼ਿਕਰ ਕੀਤਾ। ਇੱਥੋਂ ਤੱਕ ਗੁਰੂ ਰਾਮਦਾਸ ਪਿਤਾ ਜੀ ਨੂੰ ਮੋੜਵਾਂ ਜਵਾਬ ਦੇਣ ਲੱਗ ਪਿਆ ਸੀ ਕਿ ਪਿਤਾ ਜੀ, ਤੁਹਾਨੂੰ ਕੀ ਪਤਾ ਘਰ ਦਾ ਕਾਰ ਵਿਹਾਰ, ਇਹ ਸੰਗਤ ਦੀ ਕਾਰ ਭੇਟਾ, ਇਹ ਆਮਦਨ, ਇਹ ਖਰਚ, ਇਹ ਕਿਵੇਂ ਚੱਲਦਾ, ਤੁਸੀਂ ਅਣਜਾਣ ਹੋ। ਇੱਥੋਂ ਤੱਕ ਸਮਰੱਥ ਪਿਤਾ ਗੁਰਦੇਵ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਚਨ ਕਹਿਣ ਲੱਗ ਪਿਆ ਸੀ। ਬਾਬਾ ਬੁੱਢਾ ਸਾਹਿਬ ਜੀ ਜੋ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਸਨ, ਅੰਦਰ ਪੜਿਆ ਬਾਬੇ ਪ੍ਰਿਥੀ ਚੰਦ ਦਾ ਅਤੇ ਸਮਝਾਇਆ ਸੀ ਕਿ ਬਾਬਾ ਪ੍ਰਿਥੀ ਚੰਦ ਜੀ, ਬਿਨਾਂ ਨਿਮਰਤਾ ਹੋਏ ਨਾ ਸੇਵਾ, ਸੇਵਾ ਕਹਾਂ ਮਹਾਂ ਅਹਮੇਵਾ। ਅਸਲ 'ਚ ਧਰਮ ਦੇ ਕਰਮ ਤਾਂ ਕਰਨੇ ਹੁੰਦੇ ਹੈ, ਭਾਵੇਂ ਉਹ ਸੇਵਾ ਰੂਪ ਵਿੱਚ ਅਤੇ ਭਾਵੇਂ ਸਿਮਰਨ ਰੂਪ ਵਿੱਚ ਅੰਦਰੋਂ ਹਉਮੈ ਮਾਰਨ ਵਾਸਤੇ। ਪਰ ਜਿਨ੍ਹਾਂ ਦੇ ਧਰਮ ਦੇ ਕਰਮਾਂ 'ਤੇ ਫਿਰ ਹਉਮੈ ਖਲੋਣ ਲੱਗ ਪੈਂਦੀ ਹੈ ਨਾ, ਬਹੁਤ ਵਿਨਾਸ਼ਕਾਰੀ ਉਹਨਾਂ ਦਾ ਜੀਵਨ ਰੂਪ ਧਾਰ ਜਾਂਦਾ। ਸਿੱਖ ਇਹ ਸੇਵਾ ਦੀ ਸਾਧਨਾ ਜਾਂ ਸਿਮਰਨ ਦੀ ਸਾਧਨਾ ਕੋਈ ਵੀ ਕਰਦਾ ਨਾ ਜੀ, ਅਤੇ ਹੰਕਾਰ ਦੀ ਨਿਵਿਰਤੀ ਵਾਸਤੇ। ਪਰ ਸੁੱਥੇ ਸਿੱਧ ਹੈ ਕਿ ਇਹਨਾਂ ਧਰਮ ਦੇ ਕਰਮਾਂ ਤੋਂ ਬਚਦਾ ਕੋਈ ਵਿਰਲਾ ਨਹੀਂ, ਅਤੇ ਹੰਕਾਰ ਸਾਰੇ ਕਰ ਬੈਠਦੇ ਆ ਜੀ। ਜਿਹੜਾ ਬਚ ਜਾਂਦਾ ਉਹ ਜੀਵਨ ਮੁਕਤ ਹੋ ਜਾਂਦਾ, ਉਹ ਅਭੇਦਤਾ ਦੀ ਬਾਜੀ ਪ੍ਰਾਪਤ ਕਰ ਲੈਂਦਾ, ਬਾਕੀ ਫੇਰ ਉਵੇਂ ਹੀ ਜੰਮਣ ਮਰਨ ਦਾ ਗੇੜ ਬਣਿਆ ਰਹਿੰਦਾ। ਜਦੋਂ ਫੁਰਨਾ ਬਣ ਗਿਆ, ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਹਰ ਜੀ ਉਹ ਹੰਕਾਰ ਨਾ ਭਾਵੈ ਵੇਦ ਕੂਕ ਸੁਣਾਵੇ। ਜਦੋਂ ਤੱਕ ਹੰਕਾਰ ਹੈ ਉਦੋਂ ਤੱਕ ਅਭੇਦਤਾ ਦਾ ਦਾਨ, ਮੁਕਤੀ ਦੀ ਅਵਸਥਾ, ਜੀਵਨ ਮੁਕਤ ਅਵਸਥਾ ਨਹੀਂ ਪ੍ਰਾਪਤ ਹੁੰਦੀ। ਬਾਬਾ ਬੁੱਢਾ ਸਾਹਿਬ ਜੀ ਨੇ ਵੀ ਸਮਝਾਇਆ ਪਰ ਨਹੀਂ ਸਮਝੇ ਬਾਬਾ ਪ੍ਰਿਥੀ ਚੰਦ ਜੀ। ਫਿਰ ਜਦੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਿਆਈ ਦੀ ਬਖਸ਼ਿਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਖਸ਼ਿਸ਼ ਕਰ ਦਿੱਤੀ, ਜੋ ਨਿਮਰਤਾ ਦੇ ਵਿੱਚ, ਆਗਿਆ ਵਿੱਚ, ਹੁਕਮ ਵਿੱਚ ਚੱਲਦੇ ਸਨ, ਬੜਾ ਇਸ ਨੇ ਵੈਰ ਵਿਰੋਧ ਕੀਤਾ। सच्चे पातशाह जी ने धन गुरु रामदास पातशाह जी ने खुद भी समझाया। इन्हे बड़े बोल कबोल बोले पिता गुरु रामदास पातशाह जी नू। सतगुरा ने समझाया सी प्रेथी चंद काहे पूत झगरत हो संग बाप जिनके जने बडीरे तुम हो तिन स्यों झगरत पाप। जिन्हां ने जन्म दिता पालिया पलोसिया वड्डा कीता उन्हां दे नाल झगड़ा करना उन्हां नू बोल कबोल बोलने बहुत वड्डा पाप है। तू पापा दा भागी बन रहा पर नहीं सी समझिया जी। ये सगों कहन लगा मैं तुहानू तुहाडे पुत्र गुरु अर्जन देव नू राजनीतिक लोकां दी सहायता लवांगा गिरफ्तार करवा देवांगा शहीद करवा देवांगा। सच्चे पातशाह जी ने कहा सी जिस धन का तुम गर्व करत हो सो धन किसी ना आप। जिहड़ी माया दा हंकार करी बैठा ना ये कदी किसी दी मित नहीं बनी इन्हें मित तेरी भी नहीं बनना पर तू जन्म अपना डोब लवेगा। बड़ी ईरखा दवैश ये गुरु अर्जन देव सच्चे पातशाह महाराज जी दे नाल करदा रहा। राजनीतिक लोकां नू चढ़ा के भी लियाया जी सुलभी खां नू सुलही खां नू ओड़क नू। फिर एदे अंदर एक बड़ा भैड़ा विचार कि इन्हां दे घर संतान कोई नहीं जदों ये चढ़ाई कर जाणगे ये गुरियाई भी सानू मिलेगी ये पदार्थ भी सानू मिलणगे मेरे पुत्र मेहरबान दा ही सारा कुछ है। इत्थों तक इहदी घरवाली बीबी करमो ने ते मूँह ते मात गंगा जी नूं उलामे ताने देने शुरू कर दिते। जदों हद हो गई इन्हां तानिया मेहणियां दी फिर माता गंगा जी ने धन गुरु अर्जन देव सच्चे पातशाह महाराज जी दे चरणा कमलों विच बेनती कीती सी संगतां आउंदियां जो भी मनोकामना करदियां तुसीं पूरियां करदे हो शरीक ताने मेहणे बहुत दिंदे है कृपा करो एक पुत्र दी दात मेरी झोली विच भी पाओ। ये पूरने पाए साडे वास्ते सतगुरां ने क्योंकि भट्टा ने जिक्र किया भन मथुरा कश भेद नहीं गुर अर्जुन प्रताखर कि अकाल पुरख का सरगुण स्वरूप प्रतख परमेशर धन गुरु अर्जन देव साहब सच्चे पातशाह महाराज आप जी ने साडे सिखां वास्ते पूरने पाउण वास्ते कहा संगत की सेवा करो गुरसिखां दी भावना नाल सत्कार करो सेवा करो सारे पदार्थ सारियां छावां पूरियां हो जांदियां। फिर भी तुसीं जे जाचना करनी है तो बाबा बुढ़ा साहिब जी दे कोल जाओ जो बीड़ साहिब विखे रहिंदे चबाल वो पुत्र दी दात दे देणगे। इस दे विच इह नहीं कि गुरु छोटा हो जाता तो सिख वड्डा हो जाता असल च गुरु माण दिंदा जी अपने बंदगी वालिया नूं क्योंकि छोटी गल नहीं जी। सारी उम्र जिन्हें गुरु चरणा शरणा दे विच समर्पित हो करके बतीत कीती ते सिखी अवध न इस ते परै वाला जिन्हां ने बचन लिया तीसरे पातशाह कोलों के सिखी दी हद हन बाबा बुढ़ा साहिब जी फिर गुरु माण दिंदा उन्हां नूं जी माण दिता सच्चे पातशाह जी ने। मात गंगा जी गए गुरबाणी विच बड़े प्रमाण है जी समा सीमित हुंदा जिक्र मिलदा तुक है मेरी बांधी भगत छडावै बंध है भगत न छूटै मोहे। यह परमेशर वालों है कि परमेशर कह रहे हैं मेरी बन्नी हुई मर्यादा नूं मेरे प्यारे भगत तोड़ देण वह तोड़ सकदे है पर बंद है भगत ना छूटै मोहे। जे किधरे कोई वह बचन कर देंदे है मर्यादा बन देंदे है मैं नहीं तोड़दा क्योंकि उन्हां दा माण रखदा। पर इहदा मतलब यह नहीं भी सिख वड्डा हो जांदा ते गुरु छोटा हो जांदा नहीं गुरु ते समर्थ है वह ते अकाल पुरख दा सरगुण स्वरूप है पर यह गुरु माण दिंदा। जिवें गुरु अंगद देव साहिब सच्चे पातशाह महाराज जदों गुरता गद्दी ते विराजमान होए ना जी सिद्ध आए इन्हां कोल कहण लगे गुरु नानक देव सच्चे पातशाह सारी उम्र ਗਿਆਨ ਚਰਚਾ ਵਿੱਚ ਕਿਸੇ ਕੋਲੋਂ ਨਹੀਂ ਹਾਰੇ, ਕਿਸੇ ਰਾਖਸ਼ ਕੋਲੋਂ ਨਹੀਂ ਹਾਰੇ, ਕਿਸੇ ਜਾਦੂਗਰ ਕੋਲੋਂ ਨਹੀਂ ਹਾਰੇ, ਪਰ ਸਾਨੂੰ ਪਤਾ ਲੱਗਾ ਤੁਹਾਡੀਆਂ ਪਰਕਰਮਾ ਕਰਕੇ ਨਾ ਜੀ, ਤੇ ਉਹਨਾਂ ਨੇ ਤੁਹਾਨੂੰ ਮੱਥਾ ਟੇਕਿਆ, ਤੁਸੀਂ ਕਿਵੇਂ ਹਰਾਇਆ ਉਹਨਾਂ ਨੂੰ? ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨੇਤਰ ਸੱਜਲ ਹੋ ਗਏ, ਕਹਿਣ ਲੱਗੇ, ਅਸਲ ਚ ਨਾ ਦ੍ਰਿਸ਼ਟੀ ਆਪੋ ਆਪਣੀ ਹੁੰਦੀ ਹੈ, ਜੈਸੀ ਦ੍ਰਿਸ਼ਟੀ ਤੇ ਤੈਸੀ ਸ੍ਰਿਸ਼ਟੀ। ਕਹਿਣ ਲੱਗੇ, ਉਹ ਤੁਸੀਂ ਕਹਿੰਦੇ ਹੋ ਨਾ ਹਾਰੇ, ਕਹਿਣ ਲੱਗੇ ਨਹੀਂ ਇੰਜ ਨਹੀਂ, ਇੱਕ ਬੱਚਾ ਜਦੋਂ ਖੇਡਦਾ ਉਹ ਮਿੱਟੀ ਵਿੱਚ ਕੱਪੜੇ ਗੰਦੇ ਕਰ ਲੈਂਦਾ, ਉਹਨੂੰ ਮਿੱਟੀ ਲੱਗ ਜਾਂਦੀ ਹੈ, ਪਰ ਮਾਂ ਜਦੋਂ ਵੇਖਦੀ ਹੈ ਨਾ ਵੀ ਮੇਰਾ ਬੱਚਾ ਮਿੱਟੀ ਵਿੱਚ ਲਿਬੜ ਗਿਆ, ਉਹ ਦੌੜੀ ਆਉਂਦੀ ਹੈ, ਉਹ ਚੁੱਕਦੀ ਹੈ, ਲਿਬੜੇ ਹੋਏ ਦਾ ਹੀ ਮੱਥਾ ਵੀ ਚੁੰਮਦੀ ਹੈ, ਉਹਨੂੰ ਨਵਾਉਂਦੀ ਹੈ, ਧਵਾਉਂਦੀ ਹੈ, ਨਵੇਂ ਕੱਪੜੇ ਪਾਉਂਦੀ ਹੈ ਤੇ ਆਪਣੇ ਨਾਲ ਹੀ ਆਪਣੇ ਮੰਜੇ ਤੇ ਬਾਲ ਲੈਂਦੀ ਹੈ। ਕਹਿਣ ਲੱਗੇ, ਤੁਸੀਂ ਕੀ ਸਮਝਦੇ ਹੋ ਮਾਂ ਨਿੱਕੀ ਹੋ ਗਈ ਤੇ ਬੱਚਾ ਵੱਡਾ ਹੋ ਗਿਆ? ਕਹਿਣ ਲੱਗੇ, ਨਹੀਂ ਇਹ ਤੇ ਮਾਂ ਦਾ ਪਿਆਰ ਆ, ਇਹ ਤੇ ਮਾਂ ਦਾ ਦੁਲਾਰ ਆ, ਮਾਂ ਦੀਆਂ ਅਸੀਸਾਂ ਵਾ ਕਿ ਉਹਨੇ ਬੱਚੇ ਨੂੰ ਆਪਣੇ ਬਰਾਬਰ ਬਿਠਾ ਲਿਆ, ਪਰ ਬੱਚਾ ਤੇ ਬੱਚਾ ਹੀ ਆ। ਕਹਿਣ ਲੱਗੇ, ਇਵੇਂ ਹੀ ਅਸੀਂ ਇਸ ਦੁਨੀਆਂ ਦੇ ਜਗਤ ਦੇ ਵਿੱਚ ਰੁਲਦੇ ਫਿਰਦੇ ਸਾਂ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਂ ਰੂਪ ਹੋ ਕਰਕੇ ਸਾਨੂੰ ਚੁੱਕਿਆ ਤੇ ਆਪਣੇ ਬਰਾਬਰ ਬਿਠਾ ਲਿਆ, ਪਰ ਇਹਦਾ ਮਤਲਬ ਇਹ ਨਹੀਂ ਵੀ ਗੁਰੂ ਨਾਨਕ ਸਾਡੇ ਅੱਗੇ ਚੁੱਕੇ, ਇਵੇਂ ਹੀ ਆ ਜੀ। ਗੁਰੂ ਅਰਜਨ ਦੇਵ ਜੀ ਨੇ ਜੇ ਬਾਬਾ ਬੁੱਢਾ ਸਾਹਿਬ ਜੀ ਕੋਲ ਮਾਤਾ ਗੰਗਾ ਜੀ ਨੂੰ ਭੇਜ ਦਿੱਤਾ ਤੇ ਇਹ ਨਹੀਂ ਵੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਮਰੱਥ ਨਹੀਂ ਸਨ, ਮਾਣ ਦਿੱਤਾ ਆਪਣੇ ਪਿਆਰਿਆਂ ਨੂੰ। ਫਿਰ ਬਾਬਾ ਬੁੱਢਾ ਸਾਹਿਬ ਜੀ ਜਦੋਂ ਪ੍ਰਸ਼ਾਦਾ ਛਕਣ ਲੱਗਦੇ ਆ, ਇਤਿਹਾਸਕਾਰਾਂ ਜ਼ਿਕਰ ਕੀਤਾ, ਜਦੋਂ ਗੰਢੇ ਤੇ ਮੁੱਕੀ ਮਾਰੀ, ਗੰਢਾ ਭੰਨਿਆ, ਗੰਢੇ ਦੇ ਵਿੱਚੋਂ ਗਿਟਕ ਜਦੋਂ ਉੱਡ ਕੇ ਦੂਰ ਗਈ ਨਾ, ਤੇ ਫਿਰ ਵਾਰ ਦਿੱਤਾ ਸੀ, ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ, ਜਾ ਕੋ ਬਾਲ ਗੁਣ ਕਿਨਹੂ ਨਾ ਸੋਧਾ। ਕਿ ਮਾਤਾ ਜੀ, ਤੁਹਾਡੇ ਗ੍ਰਹਿ ਇਹਨਾਂ ਬਲੀ ਸੂਰਮਾ, ਇਹਨਾਂ ਚੜ੍ਹਦੀ ਕਲਾ ਵਾਲਾ ਸੂਰਮਾ ਪੁੱਤਰ ਪੈਦਾ ਹੋਵੇਗਾ, ਜਿਹਦਾ ਕੋਈ ਬਲ ਤੋਲ ਨਹੀਂ ਸਕੇਗਾ, ਜਿਹਦੇ ਅੱਗੇ ਕੋਈ ਜ਼ੁਲਮ ਕਰਦਾ ਹੋਇਆ ਟਿਕ ਨਹੀਂ ਸਕੇਗਾ, ਜ਼ੁਲਮਾਂ ਦੇ ਜ਼ਾਲਮਾਂ ਦੇ ਸਿਰ ਐਵੇਂ ਭੰਨੇਗਾ ਜਿਵੇਂ ਅਸੀਂ ਗੰਢਾ ਭੰਨਿਆ। ਸਮਾਂ ਆਇਆ ਜੀ, ਇੱਧਰ ਬਾਬਾ ਪ੍ਰਿਥੀ ਚੰਦ ਨੇ ਜਦੋਂ ਬਹੁਤ ਵੈਰ ਵਿਰੋਧ ਕੀਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਲ, ਤੇ ਆਪ ਜੀ ਜਿੱਥੇ ਅੱਜ ਕੱਲ੍ਹ ਗੁਰੂ ਕੀ ਵਡਾਲੀ ਗੁਰਦੁਆਰਾ ਸਾਹਿਬ ਹੈ ਉੱਥੇ ਜਾ ਕੇ ਰਹਿਣ ਲੱਗ ਪਏ। ਉੱਥੇ ਹੀ ਫਿਰ ਅੱਜ ਦੇ ਦਿਨ 9 ਹਾੜ ਸੰਨ 1595 ਈਸਵੀ ਨੂੰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਦੀ ਕੁੱਖ ਤੋਂ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ। ਇਤਿਹਾਸ ਬੜਾ ਲੰਮੇਰਾ ਪਰ ਸਮਾਂ ਸੀਮਿਤ ਹੈ। ਸਮੂਹ ਸੰਗਤਾਂ ਨੂੰ ਇੱਕ ਵਾਰ ਫੇਰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ। ਸੰਗਤ ਜੀ, ਅੱਜ ਭਗਤ ਕਬੀਰ ਜੀ ਦਾ ਵੀ ਜਨਮ ਦਿਹਾੜਾ। 15 ਭਗਤਾਂ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਦਰਜ ਕੀਤੀ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਸਾਰੇ ਭਗਤਾਂ ਦੇ ਵਿੱਚੋਂ ਜੋ ਸਭ ਤੋਂ ਵੱਧ ਗੁਰਬਾਣੀ ਦੇ ਸ਼ਬਦ ਦਰਜ ਹਨ ਉਹ ਭਗਤ ਕਬੀਰ ਜੀ ਦੇ ਹਨ। ਭਗਤ ਕਬੀਰ ਜੀ ਦਾ ਜਨਮ ਕਾਂਛੀ ਬਨਾਰਸ ਯੂਪੀ ਵਿਖੇ ਪਿਤਾ ਭਾਈ ਨੀਰੂ ਜੀ ਮਾਤਾ ਨੀਮਾ ਜੀ ਦੇ ਗ੍ਰਹਿ ਵਿਖੇ ਹੋਇਆ। ਆਨੰਦ ਕਾਰਜ ਆਪ ਜੀ ਦਾ ਸਤਿਕਾਰਯੋਗ ਬੀਬੀ ਲੋਈ ਜੀ ਦੇ ਨਾਲ ਹੋਇਆ। 2 ਬੱਚਿਆਂ ਨੇ ਆਪ ਜੀ ਦੇ ਗ੍ਰਹਿ ਜਨਮ ਲਿਆ। ਪੁੱਤਰ ਦਾ ਨਾਮ ਆਪ ਜੀ ਨੇ ਕਮਾਲਾ ਰੱਖਿਆ, ਇੱਕ ਸਪੁੱਤਰੀ ਜਿਸ ਦਾ ਨਾਮ ਕਮਾਲੀ ਰੱਖਿਆ। ਬੜੇ ਕ੍ਰਾਂਤੀਕਾਰੀ ਭਗਤ ਹੋਏ ਆ ਤੇ ਜੋ ਧਰਮ ਦੇ ਦੁਨੀਆਂ ਦੇ ਵਿੱਚ ਕਰਮ ਕਾਂਡ ਚੱਲਦੇ ਸਨ ਨਾ, ਬੜੀ ਬਾ ਦਲੀਲ ਉੱਤਰ ਦਿੱਤਾ। ਝਗੜੇ ਨਹੀਂ ਕਿਸੇ ਦੇ ਨਾਲ, ਪਰ ਠੋਸ ਬਾ ਦਲੀਲ ਉੱਤਰ ਦਿੱਤਾ। ਜਦੋਂ ਮੇਰੇ ਵਰਗੇ ਵੇਖੇ ਬਾਣਾ ਧਰਮ ਦਾ ਪਾਇਆ, ਮਾੜਾ ਤੇ ਗੜ ਵਿੱਚ ਵੀ ਕਿੰਨੀਆਂ ਕਿੰਨੀਆਂ ਹੀ ਪਾਈਆਂ, ਹੱਥ ਵਿੱਚ ਵੀ ਫੜੀਆਂ, ਪਰ ਅੰਦਰ ਤੇ ਲੋਭ ਦੀ ਬਿਰਤੀ ਹੈ, ਈਰਖਾ ਦੇ ਵਿਸ਼ੇ ਵਿਕਾਰਾਂ ਦੇ ਭਾਂਬੜ ਚੱਲ ਰਹੇ ਹੈ। ਫਿਰ ਆਪ ਜੀ ਨੇ ਸਮਝਾਇਆ ਸੀ ਵੀ ਜੇ ਬਾਹਰੋਂ ਪਹਿਰਾਵਾ ਪਾਇਆ ਨਾ ਤੇ ਅੰਦਰੋਂ ਵੀ ਸਵਾਸਾਂ ਨੂੰ ਵੀ ਮਾੜਾ ਹੀ ਬਣਾਓ, ਹਰ ਸਵਾਸ ਦੇ ਨਾਲ ਪਰਮੇਸ਼ਰ ਦਾ ਨਾਮ ਚੇਤਾ ਆਵੇ, ਇਹ ਬਾਹਰੋਂ ਪਾਇਆ ਹੋਇਆ ਪਹਿਰਾਵਾ ਵੀ ਸਫਲ ਹੋ ਜਾਵੇਗਾ। ਨਹੀਂ ਤੇ ਜੇ ਅੰਦਰ ਰੱਬ ਦਾ ਨਾਮ ਨਹੀਂ ਨਾ ਜਪ ਰਹੇ, ਅੰਦਰ ਵਿਸ਼ਿਆਂ ਵਾਲੀ ਬਿਰਤੀ ਹੈ, ਲੋਭ ਦੀ ਬਿਰਤੀ ਹੈ, ਫਿਰ ਇਹ ਪਖੰਡੀ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁੱਖ ਵਿਸਰਾਮ। ਜੇ ਜਾਤ ਦੇ ਅਭਿਮਾਨੀ ਲੋਕਾਂ ਨੇ ਕਿਹਾ ਤੂੰ ਨੀਵੀਂ ਜਾਤ ਤੇ ਸਾਡੀ ਉੱਚੀ ਜਾਤ, ਤੇ ਆਪ ਜੀ ਨੇ ਕਿਹਾ ਨਹੀਂ, ਕਬੀਰ ਮੇਰੀ ਜਾਤ ਕਹੋ, ਸਭ ਕੋ ਹਸਨੇ ਹਾਰ, ਬਲਹਾਰੀ ਇਸ ਜਾਤ ਕਹੋ ਜੇ ਜਪਿਓ ਸਿਰਜਣਹਾਰ। ਕਹਿਣ ਲੱਗੇ ਭਾਵੇਂ ਤੁਸੀਂ ਦੁਨਿਆਵੀ ਤੌਰ ਤੇ ਜਾਤਾਂ ਪਾਤਾਂ ਬਣਾਈਆਂ, ਪਰਮੇਸ਼ਰ ਦੇ ਦਰੋਂ ਘਰੋਂ ਦੇ ਸਾਰੇ ਮਨੁੱਖੀ ਜਨਮ ਲੈਂਦੇ, ਪਰ ਫਿਰ ਵੀ ਮੈਂ ਵੱਡਿਆਂ ਭਾਗਾਂ ਵਾਲਾ, ਜਿਸ ਦੇ ਵਿੱਚ ਵੀ ਜੋ ਵੀ ਤੁਸੀਂ ਮੇਰੀ ਜਾਤ ਕਹਿੰਦੇ ਹੋ ਮੈਂ ਰੱਬ ਦਾ ਨਾਮ ਲੈ ਰਿਹਾ, ਇਸ ਕਰਕੇ ਮੇਰਾ ਜਨਮ ਸਫਲਾ ਹੋ ਰਿਹਾ। ਜੇ ਕਿਸੇ ਨੇ ਤਾਨਾ ਮਿਹਣਾ ਮਾਰਿਆ ਸਾਡੀ ਕੁੱਲ ਉੱਚੀ ਤੇਰੀ ਕੁੱਲ ਨੀਵੀਂ, ਆਪ ਜੀ ਨੇ ਕਿਹਾ ਨਹੀਂ, ਅਸਲ ਚ ਪਰਮੇਸ਼ਰ ਦਾ ਨਾਮ ਉੱਚਾ ਜਿਸ ਦੇ ਹਿਰਦੇ ਵਿੱਚ ਵਸ ਗਿਆ ਉਹ ਮਨੁੱਖ ਉੱਚਾ, ਜਿਸ ਦੇ ਹਿਰਦੇ ਵਿੱਚ ਨਾਮ ਨਹੀਂ ਵਸਿਆ ਉਹ ਮਨੁੱਖ ਨੀਵਾਂ। ਕਬੀਰ ਸੋਈ ਕੁੱਲ ਭਲੀ ਜਾਂ ਕੁੱਲ ਹਰ ਕੋ ਦਾਸ, ਜਿਹ ਕੁੱਲ ਦਾਸ ਨਾ ਉਪਜੈ ਸੋ ਕੁੱਲ ਢਾਕ ਪਲਾਸ। ਇੱਥੋਂ ਤੱਕ ਵੀ ਜ਼ਿਕਰ ਮਿਲਦਾ ਵੀ ਇਹਨਾਂ ਨੂੰ ਕਿਹਾ ਕਿ ਕਾਂਛੀ ਦੇ ਵਿੱਚ ਮਰਨ ਵਾਲਾ ਮੁਕਤ ਹੁੰਦਾ, ਮਗਹਰ ਦੀ ਧਰਤੀ ਤੇ ਮਰਨ ਵਾਲਾ ਨਰਕਾਂ ਨੂੰ ਜਾਂਦਾ। ਆਪ ਜੀ ਨੇ ਕਿਹਾ ਫਿਰ ਰੱਬ ਦੀ ਤੇ ਗੱਲ ਹੀ ਕੋਈ ਨਾ ਨਾ ਰਹੀ, ਫਿਰ ਤੇ ਧਰਤੀ ਦੀ ਵੈਲਿਊ ਹੋ ਗਈ ਨਾ ਜੀ। ਅਸਲ ਚ ਧਰਤੀ ਦਾ ਮਹਾਤਮ ਤੇ ਤਾਂ ਹੀ ਆ ਕਿਸੇ ਅਸਥਾਨ ਦਾ ਵੀ ਉੱਥੇ ਬੈਠ ਕੇ ਬੰਦਗੀ ਕੀਤੀ ਜਾਵੇ। ਜੇ ਉਸ ਮਹਾਨ ਪਵਿੱਤਰ ਅਸਥਾਨ ਤੇ ਬੈਠ ਕੇ ਵੀ ਵਿਸ਼ੇ ਵਿਕਾਰ ਹੀ ਭੋਗੀ ਗਏ, ਲੋਭ ਵਾਸ਼ਨਾ ਹੀ ਨਾ ਮਰੀ, ਕਾਮ ਵਾਸ਼ਨਾ ਹੀ ਨਾ ਮਰੀ, ਤੇ ਫਿਰ ਉਹ ਧਰਮ ਅਸਥਾਨ ਕੀ ਕਰੇਗਾ। ਉਹ ਵਾਈਬ੍ਰੇਸ਼ਨ ਕੰਮ ਤੇ ਕਰਦੀ ਹੈ, ਪਰ ਜੇ ਕਰਮ ਧਰਮ ਦੇ ਕਰਾਂਗੇ, ਜਾਓ ਤਨ ਕਾਂਸ਼ੀ ਤਜੈ ਕਬੀਰਾ ਰਮਈਏ ਕਹਾਂ ਨਿਹੋਰਾ। ਕਹਿਣ ਲੱਗੇ ਫਿਰ ਰੱਬ ਦਾ ਤੇ ਅਹਿਸਾਨ ਹੀ ਕੋਈ ਨਾ ਰਿਹਾ ਜੀਵ ਆਤਮਾ ਦੇ ਮੁਕਤ ਹੋਣ ਵਾਸਤੇ, ਫਿਰ ਤੇ ਅਸਥਾਨ ਦਾ ਹੀ ਅਹਿਸਾਨ ਹੋ ਗਿਆ ਨਾ ਵੀ ਕਾਂਸ਼ੀ ਨੇ ਮੁਕਤ ਕਰ ਦੇਣਾ, ਮਗਹਰ ਨੇ ਨਰਕਾਂ ਨੂੰ ਭੇਜ ਦੇਣਾ, ਤੇ ਫਿਰ ਰੱਬ ਦਾ ਤੇ ਰੱਬ ਦੇ ਨਾਮ ਦੀ ਤੇ ਕੋਈ ਵੈਲਿਊ ਨਾ ਰਹੀ। ਅਸਥਾਨ ਧਾਰਮਿਕ ਅਸਥਾਨ ਮਹਾਨਤਾ ਰੱਖਦੇ, ਪਰ ਉੱਥੇ ਬੈਠ ਕੇ ਜੇ ਧਰਮ ਦੇ ਕਰਮ ਕੀਤੇ ਜਾਣ ਭਾਵਨਾ ਦੇ ਨਾਲ, ਪਰ ਜੇ ਉੱਥੇ ਬੈਠ ਕੇ ਕੋ ਕਰਮ ਕੀਤੇ ਜਾਣ ਤੇ ਫਿਰ ਅਸਥਾਨ ਨਹੀਂ ਬਚਾ ਸਕਦਾ। ਬਾਬਾ ਫਰੀਦ ਜੀ ਦਾ ਵੀ ਜ਼ਿਕਰ ਆ, ਫਰੀਦਾ ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ, ਜੋ ਡੁਹਾਗਣ ਰੱਬ ਦੀ ਝੂਰੇਂਦੀ ਝੂਰੇ। ਉਦਾਹਰਨ ਦੇ ਕੇ ਨਾ ਸਮਝਾਇਆ ਮੇਰੇ ਵਰਗਿਆਂ ਨੂੰ ਭਗਤ ਬਾਬਾ ਫਰੀਦ ਜੀ ਨੇ, ਭਗਤ ਫਰੀਦ ਜੀ ਨੇ, ਕਿ ਪਾਣੀ ਔੜ ਦੀ ਮਾਰੀ ਹੋਈ ਖੇਤੀ, ਉਹਦਾ 100% ਚਾਂਸ ਆ ਉਹਨੂੰ ਪਾਣੀ ਦੇਵਾਂਗੇ ਉਹ ਹਰੀ ਭਰੀ ਹੋ ਜਾਂਦੀ ਹੈ, ਪਰ ਇੱਕ ਖੇਤੀ ਜਿਹੜੀ ਪਾਣੀ ਦੀ ਮਾਰੀ ਜਾਂਦੀ ਹੈ ਉਹਨੂੰ ਕੋਈ ਖਾਦ ਕੋਈ ਸਪਰੇਅ ਕੰਮ ਨਹੀਂ ਕਰਦੀ, ਉਹ ਹਰੀ ਭਰੀ ਨਹੀਂ ਹੋ ਸਕਦੀ। ਐਵੇਂ ਕਹਿੰਦੇ ਚੋਰ ਠੱਗ ਬਦਮਾਸ਼ ਵਿਸ਼ਈ ਮਨੁੱਖ, ਜਦੋਂ ਗੁਰੂ ਚਰਨ ਸ਼ਰਨ ਦੇ ਵਿੱਚ ਧਾਰਮਿਕ ਅਸਥਾਨ ਤੇ ਆਉਂਦਾ, ਭਾਵਨਾ ਦੇ ਨਾਲ ਆਪਣੇ ਗੁਨਾਹਾਂ ਦਾ ਪਸ਼ਚਾਤਾਪ ਕਰਦਾ, ਸਿਮਰਨ ਕਰਦਾ, ਸੇਵਾ ਕਰਦਾ, ਉਹਦੀ ਆਸ ਆ ਉਹ ਬਖਸ਼ਿਆ ਜਾ ਸਕਦਾ। ਪਰ ਕਹਿੰਦੇ ਜੇ ਇੱਕ ਮਨੁੱਖ ਧਰਮ ਅਸਥਾਨ ਤੇ ਹੀ ਕੁਕਰਮ ਕਰੀ ਜਾਵੇ, ਵਿਸ਼ੇ ਭੋਗੀ ਜਾਵੇ, ਫਿਰ ਉਹ ਕਿੱਥੋਂ ਬਖਸ਼ਿਆ ਜਾਵੇਗਾ। ਉਹ ਤੇ ਫਿਰ ਇੰਝ ਹੀ ਹੋ ਗਿਆ ਨਾ ਜਿਵੇਂ ਪਾਣੀ ਦੀ ਮਾਰੀ ਹੋਈ ਖੇਤੀ ਹੈ। ਬੜਾ ਉਪਦੇਸ਼ ਲੁਕਾਈ ਨੂੰ ਦਿੱਤਾ ਕ੍ਰਾਂਤੀਕਾਰੀ ਭਗਤ ਹੋਏ, ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀ ਵੀ ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈ ਹੋਵੇ ਜੀ। ਆਓ ਹੁਣ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਨੂੰ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਆਪਣੇ ਦਰੋਂ ਘਰੋਂ ਬਖਸ਼ਿਸ਼ ਕੀਤੀ ਹੈ, ਉਸ ਦੇ ਨਾਲ ਜੁੜਨਾ ਕਰੀਏ। ਇੱਕ ਵਾਰੀ ਸਮੂਹ ਮਾਈ ਭਾਈ ਦੋਵੇਂ ਹੱਥ ਜੋੜ ਕੇ ਭਾਵਨਾ ਨਾਲ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ ਘਰ ਸੇਵਾ।
ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਰਾਗ ਧਨਾਸਰੀ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਤੇ ਸੱਚੇ ਪਾਤਸ਼ਾਹ ਜੀ ਨੇ ਘਰ ਸੇਵਾ ਛੇਵੇਂ ਘਰ ਸੁਰਤਾਲ ਦੇ ਵਿੱਚ ਇਸ ਸ਼ਬਦ ਨੂੰ ਕੀਰਤਨ ਰੂਪ ਵਿੱਚ ਗਾਇਨ ਕਰਨ ਦੀ ਆਗਿਆ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਿਪੂਰਨ ਪਰਮਾਤਮਾ ਇੱਕ ਹੈ, ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਮਸਤ ਜੀਵਾਂ ਨੂੰ ਜੋ ਪੈਦਾ ਕਰਨ ਵਾਲਾ, ਉਹਨਾਂ ਦੀ ਪਾਲਣਾ ਕਰਨ ਵਾਲਾ ਅਤੇ ਔੜਕ ਨੂੰ ਜੋ ਸੰਘਾਰ ਕਰਨ ਵਾਲਾ, ਭਾਵ ਕਿ ਸਮੁੱਚੀ ਸ੍ਰਿਸ਼ਟੀ ਜਿਸ ਦੇ ਹੁਕਮ ਵਿੱਚ ਚੱਲਦੀ ਹੈ ਉਹ ਹੈ ਇੱਕ। ਐਸੇ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਸਤਿਗੁਰ ਸੱਚੇ ਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਹੁੰਦੀ ਹੈ।
ਸੁਨਹੁ ਸੰਤ ਪਿਆਰੇ ਬਿਨਾਂ ਹਮਾਰੇ ਜੀਓ।
ਸੱਚੇ ਪਾਤਸ਼ਾਹ ਜੀ ਨੇ ਬੜੇ ਮਾਣ ਨਾਲ ਸਾਨੂੰ ਸਾਰਿਆਂ ਨੂੰ ਸੰਬੋਧਨ ਕੀਤਾ, ਸੁਨਹੁ ਸੰਤ ਪਿਆਰੇ। ਸੰਤ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਵੱਖ ਵੱਖ ਰੂਪਾਂ ਵਿੱਚ ਆਇਆ ਤੇ ਆਪਾਂ ਕਿਸੇ ਵੀ ਰੂਪ ਨੂੰ ਕੱਟ ਨਹੀਂ ਸਕਦੇ ਜੀ। ਅਕਾਲ ਪੁਰਖ ਦੇ ਪ੍ਰਤੀ ਵੀ ਸੰਤ ਸ਼ਬਦ ਵਰਤਿਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ। ਗੁਰੂ ਦੇ ਪ੍ਰਤੀ ਵੀ ਵਰਤਿਆ ਗਿਆ ਜੀ, ਭਗਤਾਂ ਦੇ ਪ੍ਰਤੀ ਵੀ ਵਰਤਿਆ ਗਿਆ ਤੇ ਜਿਹੜੇ ਬੰਦਗੀ ਕਰਨ ਵਾਲੇ ਸ਼ਾਂਤ ਆਤਮਾਵਾਂ ਜੋ ਬ੍ਰਹਮ ਗਿਆਨ ਦੀ ਅਵਸਥਾ ਸਹਿਤ ਹੋ ਗਏ ਉਹਨਾਂ ਵਾਸਤੇ ਵੀ ਵਰਤਿਆ ਗਿਆ। ਤੇ ਸੰਤ ਸ਼ਬਦ ਸੰਗਤੀ ਰੂਪ ਦੇ ਵਿੱਚ ਜਿਹੜਾ ਵੀ ਗੁਰੂ ਚਰਨ ਸ਼ਰਨ ਦੇ ਵਿੱਚ ਆ ਗਿਆ, ਕਿਉਂਕਿ ਗੁਰੂ ਬਖਸ਼ਿੰਦ ਹੈ, ਦਿਆਲੂ ਆ, ਕਿਸੇ ਦੇ ਗੁਣ ਔਗਣ ਨਹੀਂ ਚਿਤਾਰਦਾ, ਸਮਸਤ ਸਮੁੱਚੇ ਰੂਪ ਵਿੱਚ ਸੰਗਤੀ ਰੂਪ ਵਿੱਚ ਵੀ ਕਿਧਰੇ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੰਤ ਸ਼ਬਦ ਨਾਲ ਸੰਬੋਧਨ ਕੀਤਾ। ਹਮਰੋ ਭਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੇ। ਇਹਨਾਂ ਤੁਕਾਂ ਵਿੱਚ ਸੰਤ ਸ਼ਬਦ ਅਕਾਲ ਪੁਰਖ ਪਰਮੇਸ਼ਰ ਵਾਸਤੇ ਵਰਤਿਆ ਗਿਆ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਇੱਥੇ ਸੰਤ ਸ਼ਬਦ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵਾਸਤੇ ਭਾਵ ਗੁਰੂ ਵਾਸਤੇ ਵਰਤਿਆ ਜੀ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਹਰਨਾਖਸ਼ ਨਖ ਬਿਦਰਿਓ। ਇਹਨਾਂ ਤੁਕਾਂ ਦੇ ਵਿੱਚ ਭਗਤ ਪ੍ਰਹਿਲਾਦ ਜੀ ਦੇ ਵਾਸਤੇ ਵੀ ਗੁਰਬਾਣੀ ਵਿੱਚ ਸੰਤ ਸ਼ਬਦ ਵਰਤਿਆ ਗਿਆ। ਬੰਦਗੀ ਕਰਨ ਵਾਲਿਆਂ ਵਾਸਤੇ ਜਿਨ੍ਹਾਂ ਨੇ ਵਿਸ਼ੇ ਵਿਕਾਰਾਂ ਨੂੰ ਸ਼ਾਂਤ ਕਰ ਲਿਆ, ਸ਼ਾਂਤ ਹੋ ਗਏ ਨੇ, ਵਿਸ਼ੇ ਵਿਕਾਰ ਬਿਲਕੁਲ ਖੇਡ ਬਣ ਗਈ ਹੈ, ਉਹਨਾਂ ਦੀ ਬਾਬਤ ਵੀ ਫਿਰ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਇਹਨਾਂ ਤੁਕਾਂ ਵਿੱਚ ਉਹਨਾਂ ਬੰਦਗੀ ਵਾਲਿਆਂ ਵਾਸਤੇ ਸੰਤ ਸ਼ਬਦ ਵਰਤਿਆ ਗਿਆ। ਆਵਹੋ ਸੰਤ ਪਿਆਰਿਓ, ਅਕਥ ਕੀ ਕਰ ਹੈ ਕਹਾਣੀ। ਇਸ ਤੁਕ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰਿਆਂ ਨੂੰ, ਕੋਈ ਵੀ ਆ ਗਿਆ, ਸੰਤ ਨਾਲ ਹੀ ਆਵਾਜ਼ ਮਾਰੀ ਹੈ ਵੀ ਆਓ ਸੰਤ ਜੀ। ਅੱਜ ਦੇ ਸ਼ਬਦ ਵਿੱਚ ਜੋ ਸੰਤ ਸ਼ਬਦ ਆ ਨਾ ਜੀ, ਸੁਣੋ ਸੰਤ ਪਿਆਰੇ, ਇਹ ਸਮਸਤ ਸੰਗਤ ਵਾਸਤੇ ਹੀ ਆ। ਤੁਸੀਂ ਕੋਈ ਵੀ ਹੋ, ਕਿਤੇ ਵੀ ਚੱਲ ਕੇ ਆਏ ਹੋ ਨਾ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਨੂੰ ਸੰਤ ਕਹਿ ਕੇ ਆਵਾਜ਼ ਮਾਰ ਰਹੇ ਆ ਕਿ ਸੁਣੋ ਸੰਤ ਪਿਆਰੇ, ਕਿ ਪਿਆਰਿਓ, ਹੇ ਸੰਤ ਜਨੋ, ਹੇ ਗੁਰਮੁਖ ਜਨੋ, ਬਿਨੋ ਹਮਾਰੇ ਜੀਓ। ਸਾਡੀ ਵੇਖੋ ਕਿੰਨੇ ਪਿਆਰ ਨਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਡੇ ਗੁਣ ਔਗਣ ਥੋੜਾ ਵਿਚਾਰ ਰਹੇ ਆ ਵੀ ਮੈਂ ਕਾਮੀ ਆ, ਮੈਂ ਕ੍ਰੋਧੀ ਆ, ਮੈਂ ਕਪਟੀ ਆ। ਕਿੰਨਾ ਪਿਆਰ ਸਾਨੂੰ ਜਿਵੇਂ ਇੱਕ ਦੁਨਿਆਵੀ ਮਾਈ ਬਾਪ ਬੱਚਿਆਂ ਨੂੰ ਕਰਦੇ ਆ ਕਿ ਸੁਣੋ ਸੰਤ ਪਿਆਰੇ, ਕਿੰਨਾ ਮਾਣ ਮਿਲਦਾ ਜੀ ਗੁਰੂ ਦੀ ਸੰਗਤ ਵਿੱਚ। ਤੇ ਫਿਰ ਬਿਨੋ ਹਮਾਰੇ ਜੀਓ ਕਿ ਸਾਡੀ ਇੱਕ ਬੇਨਤੀ ਸੁਣੋ। ਉਹ ਕੀ ਬੇਨਤੀ ਕਰ ਰਹੇ ਸੱਚੇ ਪਾਤਸ਼ਾਹ ਜੀ? ਅਗਲੀ ਤੁਕ ਵਿੱਚ ਸਰਵਣ ਕਰਦੇ ਹਾਂ,
ਹਰ ਬਿਨਾ ਮੁਕਤ ਨਾ ਕਾਹੂ ਜੀਓ।
ਸੰਤ ਕਹਿ ਕੇ ਸਾਨੂੰ ਆਵਾਜ਼ ਮਾਰੀ ਹੈ, ਪਿਆਰ ਨਾਲ ਬੇਨਤੀ ਰੂਪ ਵਿੱਚ ਸਮਝਾ ਰਹੇ ਆ ਤੇ ਕਹਿ ਸਾਨੂੰ ਕੀ ਰਹੇ ਆ, ਹਰ ਬਿਨ ਮੁਕਤ ਨਾ ਕਾਹੂ ਜੀਓ। ਕਿ ਬਿਨਾਂ ਪਰਮੇਸ਼ਰ ਦੇ ਨਾਮ ਜਪੇ ਤੋਂ ਮੁਕਤੀ ਹਾਸਲ ਨਹੀਂ ਹੋਣੀ, ਇਹ ਜਨਮ ਸਫਲਾ ਨਹੀਂ ਹੋਣਾ। ਭਾਵੇਂ ਲੱਖ ਵਾਰ ਆਈ ਜਾਓ, ਜੰਮੀ ਜਾਓ, ਮਰੀ ਜਾਓ, ਜਦੋਂ ਤੱਕ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਦੇ ਮੁਕਤੀ ਦੀ ਦਾਤ ਹਾਸਲ ਨਹੀਂ ਹੋਣੀ। ਜਦੋਂ ਤੱਕ ਜੀਵਨ ਮੁਕਤ ਨਹੀਂ ਹੁੰਦੇ ਇਹ ਜੰਮਣ ਮਰਨ ਦਾ ਗੇੜ ਨਹੀਂ ਮੁੱਕਣਾ।
ਰਹਾਓ
ਵਿਸ਼ਰਾਮ ਦੇ ਕਰਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ।
ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ।
ਫਿਰ ਕੀ ਕਰਨਾ ਵਾ? ਇੱਥੋਂ ਫਿਰ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕਰਨਾ ਸ਼ੁਰੂ ਕੀਤਾ। ਆਵਾਜ਼ ਤੇ ਸਾਨੂੰ ਸੰਤ ਕਹਿ ਕੇ ਵਾਰੀ ਹੈ, ਬੇਨਤੀ ਕਹਿ ਕੇ ਸਮਝਾ ਰਹੇ ਆ, ਪਰ ਕਹਿੰਦੇ ਗੱਲ ਸੁਣੋ ਕਰਨਾ ਕੀ ਹੈ। ਮਨ ਨਿਰਮਲ ਕਰਮ ਕਰ, ਮਨ ਕਰਕੇ ਨਿਰਮਲ ਕਰਮ ਕਰੋ। ਧਰਮ ਦੀ ਸਾਧਨਾ ਬਾਹਰੀ ਰੂਪ ਤੇ ਸ਼ੁਰੂ ਹੁੰਦੀ ਹੈ, ਸੇਵਾ ਕਰਦੇ ਹੋ ਬਾਹਰੋਂ ਸਰੀਰਕ ਤੌਰ ਤੇ ਹੱਥਾਂ ਨਾਲ, ਸਰੀਰ ਦੇ ਬਲ ਨਾਲ ਸਿਮਰਨ ਕਰਦੇ ਆ, ਬਾਣੀ ਪੜ੍ਹਦੇ ਆ, ਰਸਨਾ ਨਾਲ ਬਾਹਰੀ ਤੌਰ ਤੇ ਸ਼ੁਰੂ ਹੋਣਾ। ਪਰ ਇਹ ਕੀਤੇ ਕਰਮ ਜਦੋਂ ਅੰਦਰ ਉਤਰ ਜਾਂਦੇ ਆ, ਜਦੋਂ ਅੰਦਰ ਨਿਰਮਲ ਹੋ ਜਾਂਦਾ, ਫਿਰ ਖੇਡ ਬਣ ਜਾਂਦੀ ਹੈ। ਜਿਹੜਾ ਜ਼ਿਕਰ ਕੀਤਾ ਨਾ ਸਤਿਗੁਰਾਂ ਨੇ, ਮੁਕਤ ਨਾ ਕਾਹੂ ਜੀਓ, ਫਿਰ ਮਨੁੱਖ ਜੀਵਨ ਮੁਕਤ ਹੁੰਦਾ। ਪਰ ਜੇ ਹੱਥ ਵਿੱਚ ਗੁਟਕਾ ਫੜਿਆ ਹੋਇਆ, ਅੰਦਰ ਚੇਤਵਨੀ ਚੱਲ ਰਹੀ ਆ ਵੀ ਗਵਾਂਢੀ ਨੂੰ ਠਿੱਬੀ ਕਿਵੇਂ ਲਾਉਣੀ ਹੈ, ਨਾਲ ਦੇ ਦਾ ਕਾਰੋਬਾਰ ਕਿਵੇਂ ਮੂਧਾ ਮਾਰਨਾ, ਕਿਸੇ ਦੇ ਧੀ ਪੁੱਤਰ ਤੇ ਗਲਤ ਇਲਜ਼ਾਮ ਕਿਵੇਂ ਲਾਉਣਾ, ਕਿਸੇ ਦਾ ਹੱਕ ਕਿਵੇਂ ਮਾਰਨਾ ਤੇ ਮੁਆਫ ਕਰਨਾ, ਫਿਰ ਇਹ ਕੀਤਾ ਹੋਇਆ ਕਰਮ ਨਿਰਮਲ ਨਹੀਂ। ਧਰਮ ਦੀ ਦੁਨੀਆਂ ਦੇ ਵਿੱਚ ਪਰਮੇਸ਼ਰ ਦੇ ਘਰ ਕਰਮ ਬਾਹਰੋਂ ਸ਼ੁਰੂ ਹੁੰਦੇ ਆ, ਪਰ ਲਿਖਿਆ ਉਹ ਜਾਂਦਾ ਜਿਹੜਾ ਅੰਦਰ ਉਤਰ ਜਾਂਦਾ ਅੰਤਿਸ਼ ਕਰਨ ਦੇ ਵਿੱਚ, ਹਿਰਦੇ ਦੇ ਵਿੱਚ, ਜਿਹੜਾ ਸਾਡੀ ਸਿਮਰਤੀ ਦਾ ਹਿੱਸਾ ਬਣਦਾ ਨਾ ਜੀ, ਲਿਖਿਆ ਉਹ ਜਾਂਦਾ ਪਰ ਸ਼ੁਰੂਆਤ ਬਾਹਰ ਹੋਣੀ ਹੈ। ਸੱਚੇ ਪਾਤਸ਼ਾਹ ਜੀ ਨੇ ਬੜਾ ਸਾਨੂੰ ਗੰਭੀਰ ਹੋ ਕੇ ਸਮਝਾ ਰਹੇ ਸੱਚੇ ਪਾਤਸ਼ਾਹ ਜੀ ਵੀ ਮਨ ਨਿਰਮਲ ਕਰਮ ਕਰ, ਮਨ ਕਰਕੇ। ਇਹ ਨਾ ਹੋਵੇ ਵੀ ਸਾਰੀ ਉਮਰ ਤੋਂ ਗੁਰੂ ਘਰ ਵੀ ਆਈ ਜਾਵੇ, ਪਾਠ ਵੀ ਕਰੀ ਜਾਵੇ, ਚੋਰੀ ਵੀ ਨਾ ਛੱਡੇ, ਠੱਗੀ ਨਾ ਛੱਡੇ, ਹੱਕ ਕਿਸੇ ਦਾ ਛੱਡੇ ਨਾ ਤੂੰ, ਜ਼ਮੀਨ ਕਿਸੇ ਦੀ ਤੂੰ ਹੜੱਪਣੋਂ ਹਟੇ ਨਾ, ਵਿਸ਼ੇ ਵਿਕਾਰ ਤੂੰ ਭੋਗਣੋਂ ਹਟੇ ਨਾ, ਤੇ ਫਿਰ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਤਬਦੀਲੀ ਤੇ ਕੋਈ ਨਾ ਆਈ। ਇਹ ਤੇ ਫਿਰ ਐਵੇਂ ਹੀ ਹੋ ਗਿਆ ਨਾ, ਇੱਕ ਕਦਮ ਪੁੱਟ ਲਿਆ, ਇੱਕ ਪਛਾਹ ਨੂੰ ਪੁੱਟ ਲਿਆ, ਫਿਰ ਇੱਕ ਪੁੱਟਿਆ, ਇੱਕ ਪਛਾਹ ਨੂੰ ਪੁੱਟਿਆ। ਠੀਕ ਹੈ ਇਹ ਬਾਹਰੀ ਤੌਰ ਤੇ ਕੀਤਾ ਹੋਇਆ ਕਰਮ ਤੇਰੇ ਨਾਲ ਹੀ ਰਹੇਗਾ, ਪਰ ਤੇਰੀ ਇਹ ਕੀਤੇ ਕਰਮ ਵਿਅਰਥ ਤੇ ਨਹੀਂ ਜਾਣਗੇ, ਪਰ ਤੂੰ ਜੀਵਨ ਮੁਕਤ ਨਹੀਂ ਹੋਣਾ, ਮੁਕਤ ਨਹੀਂ ਹੋਣਾ ਤੂੰ। ਜੰਮਣ ਮਰਨ ਦਾ ਗੇੜ ਉਦੋਂ ਤੱਕ ਮੁੱਕਣਾ ਨਹੀਂ ਜਦੋਂ ਤੱਕ ਤੂੰ ਮਨ ਦੀ ਸਿਮਰਤੀ ਕਰਕੇ ਨਿਰਮਲ ਕਰਮ ਨਹੀਂ ਕਰਦਾ। ਜੇ ਤੇ ਇਹੋ ਹੀ ਵੇਖਿਆ ਜਾ ਰਿਹਾ, ਬੜੇ ਵਿਖਿਆਨ ਆ ਜੀ, ਸਮਾਂ ਸੀਮਿਤ ਹੁੰਦਾ, ਵੀ ਬਾਹਰੋਂ ਕੋਈ ਵੇਖ ਰਿਹਾ ਤੇ ਫਿਰ ਮੈਂ ਗਲਤ ਕਰਮ ਨਹੀਂ ਕਰਨਾ, ਕੋਈ ਮਨੁੱਖ ਵੇਖ ਰਿਹਾ ਚੋਰੀ ਨਹੀਂ ਕਰਨੀ, ਦੇ ਕਵਾੜ ਅਨਕ ਪੜਦੇ ਮੈਂ ਪਰ ਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੇ। ਨਹੀਂ ਕੋਈ ਵੇਖ ਰਿਹਾ ਜਾਂ ਵੇਖ ਰਿਹਾ, ਜੇ ਤੇ ਇਹੋ ਹੀ ਸਰੋਕਾਰ ਆ ਤੇ ਗੱਲ ਨਹੀਂ ਬਣੀ। ਜੇ अंदर यह गल भावना भी रब हर थां हाजर है वह वेख रहा, फिर कर्म निर्मल होने शुरू होने है। नहीं तो नहीं जी, नहीं तो बंदे दे भय तो कानून दे भय तो यह तो दुनियावी तौर पर मनुख बच सकता ना, इन्हां नूं निर्मल कर्म नहीं कहा जाता। यह कानून का भय करके चोरी नहीं की जा सकती। ज्ञानी संत सिंह जी मस्कीन कथा विच जिक्र करते होंगे सन कि जे ते आले कानून दा करके ही तू गलत कर्म नहीं कर रहा, पर जदों तेरा दा लगा तू गलत कर्म कर लिया, इहदा मतलब रब दा भय ते कोई ना होया, कानून दा ही डर होया ना, फिर कानून वड्डा हो गया, रब वड्डा तेरी भावना दे विच नहीं। असल दे विच जदों तक भी हर थां परमेश्वर हाजर नाजर मौजूद है ये भावना नहीं बनती, उदों तक यह कर्म निर्मल होने शुरू नहीं होंदे। मन की सिमरती का जिहड़ा हिस्सा बनते हैं ना कर्म, वह लिखे जाते हैं। बाहरों मैं गुटका फड़िया जी, सेवा कर रहा, मैं भांडे ते मैं मांझी जा रहा दुबो दो, पर नाल दे नाल मैं किसी की ईरखा चुगली करी जा रहा, जो किसी दे विच गुनाह भी नहीं मैं वह भी करी जा रहा। फिर वह सेवा हाथ से कर रहे ने, पर सिमरती दे विच की चल रहा? परमेशर वो सानू बाहरों भी वेंदा ते अंदरों भी वेंदा जी, पर लिखिया धर्म की दुनिया दे विच वो कर्म जाना जड़ा अंदर कर रहे हैं। तां वार वार भी सुरत जोड़ो जी, लिव जोड़ो जी, ध्यान नाल सारा जिक्र सच्चे पातशाह जी ने शब्द विच कीता। इत्थे जिक्र कीता कि मान करके निर्मल कर्म करने शुरू कर, भावना बना कि परमेश्वर हर थां वेख रहा, ते वो तारन तरन हर, वो तारन वाला ते तरन दा अखरी अर्थ है जहाज। फिर परमेश्वर दा जो नाम है ना, वो इस मात लोक तो तेनू जहाज दी न्याई तार देवेगा।
अवर जंजाल तेरे काहू ना काम जियो।
जे आले होर जंजालां दे विच घुमण घेरियां दे विच ही पियावा, ਉਹ ਤੇਰੇ ਕਿਸੇ ਨਹੀਂ ਕੰਮ ਆਉਣੇ। ਫਿਰ ਸਵਾਲ ਪੈਦਾ ਹੁੰਦਾ ਵੀ ਜੋ ਦੁਨਿਆਵੀ ਕੰਮ ਧੰਦੇ ਕਰਦੇ ਆ ਨਹੀਂ ਕਰਨੇ ਚਾਹੀਦੇ? ਨਹੀਂ ਕਰਨੇ ਚਾਹੀਦੇ ਆ ਜੀ, ਪਰ ਇਹਨਾਂ ਦੇ ਵਿੱਚ ਫਸਣਾ ਨਹੀਂ, ਸਾਵਧਾਨਤਾ ਇਹ ਰੱਖਣੀ। ਹੁਣ ਕਿਸੇ ਮਨੁੱਖ ਨੇ ਬੜੀ ਦੂਰ ਮੰਜ਼ਿਲ 'ਤੇ ਜਾਣਾ ਜੀ, ਬੜੇ ਪ੍ਰਦੇਸ਼ਾਂ ਵਿੱਚ ਜਾਣਾ, ਅਤੇ ਉਹਨਾਂ ਪ੍ਰਦੇਸ਼ਾਂ ਦੇ ਵਿੱਚ ਜਾਣ ਵਾਸਤੇ ਉਹਨੂੰ ਫਿਰ ਕੱਪੜੇ ਵੀ ਤਿਆਰ ਕਰਨੇ ਪੈਣੇ, ਮਾਇਆ ਦਾ ਪ੍ਰਬੰਧ ਵੀ ਕਰਨਾ, ਜਿੱਥੇ ਜਿੱਥੇ ਉਹਨੇ ਰੁਕਣਾ ਸਟੇ ਕਰਨਾ ਉਹਨੂੰ ਰਹਿਣ ਦਾ ਵੀ ਪ੍ਰਬੰਧ ਕਰਨਾ ਪੈਣਾ। ਪਰ ਜੇ ਉਹ ਮੇਰੇ ਵਰਗਾ ਭੁੱਲੜ ਮਨੁੱਖ ਸਾਰੀ ਉਮਰ ਇਹੋ ਹੀ ਪ੍ਰਬੰਧ ਹੀ ਕਰਦਾ ਰਹੇ ਕੱਪੜਿਆਂ ਦਾ, ਮਾਇਆ ਦਾ, ਵੀ ਕਿੱਥੇ ਰੁਕਣਾ, ਪ੍ਰਸ਼ਾਦਾ ਕਿੱਥੋਂ ਛਕਣਾ, ਪਰ ਘਰੋਂ ਚੱਲਿਆ ਹੀ ਨਹੀਂ, ਮੰਜ਼ਿਲ ਕਿੱਥੋਂ ਮਿਲੂਗੀ? ਇਵੇਂ ਸਾਨੂੰ ਭੇਜਿਆ ਇਸ ਮਾਤ ਲੋਕ 'ਤੇ, ਇਹ ਸਾਰੇ ਰਸਤੇ ਦੇ ਹੀ ਪ੍ਰਬੰਧ ਹੈ ਜੀ, ਧੀਆਂ ਪੁੱਤਰਾਂ ਦੀ ਪਰਵਰਿਸ਼ ਕਰਨੀ, ਇਹ ਮਾਇਆ ਲੋੜ ਜੋਗੀ ਕਿਰਤ ਕਮਾਈ ਦਸਾਂ ਨੌਂ ਦੀ ਹੱਕ ਲਾਲ ਦੀ ਕਰਨੀ, ਇਹ ਘਰ ਬਣਾਉਣਾ, ਮਹਿਲ ਮਾੜੀਆਂ ਬਣਾਉਣੇ, ਇਹ ਸਾਰੇ ਰਸਤੇ ਦੇ ਪ੍ਰਬੰਧ ਆ, ਮੰਜ਼ਿਲ ਨਹੀਂ। ਮੰਜ਼ਿਲ ਕੀ ਹੈ? ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਫਿਰ ਇਸ ਬਰੀਆ ਨੂੰ ਸਫਲਾ ਕਰਨ ਵਾਸਤੇ ਕੀ ਕਰਨਾ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਹ ਕੰਮ ਦੇ ਕਰ, ਹੁਣ ਤੁਸੀਂ ਭਾਗਾਂ ਵਾਲੇ ਹੋ ਆਖਰ ਤੇ ਜੀ, ਭਾਵੇਂ ਕਾਹਲੀ ਕਾਹਲੀ ਘਰਾਂ ਦੇ ਜ਼ਿੰਮੇਵਾਰੀਆਂ ਵਾਲੇ ਕੰਮ, ਇਹ ਭੈਣਾਂ, ਇਹ ਬਜ਼ੁਰਗ ਮਾਤਾਵਾਂ, ਗੁਰਮੁਖ ਪਿਆਰੇ ਕਰਕੇ ਆਏ ਹੋ, ਬਾਕੀ ਜਾ ਕੇ ਕਰਕੇ ਕਰ ਜੁਕਾ ਕੇ ਕਰੋਗੇ, ਇਹ ਜ਼ਿੰਮੇਵਾਰੀਆਂ। ਜਿਹੜਾ ਸਿੱਖ ਤੇ ਜ਼ਿੰਮੇਵਾਰੀ ਨੂੰ ਵੀ ਨਿਭਾਈ ਜਾਂਦਾ, ਪਰ ਜ਼ਿੰਮੇਵਾਰੀ ਆਪਣੀ ਥਾਂ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਕੀ ਕਰਨਾ, ਉਹ ਕਰਮ ਦੇ ਵੱਲ ਫੋਕਸ ਰੱਖਦਾ, ਉਹ ਫਿਰ ਮੰਜ਼ਿਲ ਤੇ ਚੱਲ ਰਿਹਾ। ਤੇ ਜਿਹੜਾ ਹਲੇ ਮੁਆਫ ਕਰਨਾ ਨਾਮ ਤੇ ਜਪ ਨਹੀਂ ਰਿਹਾ, ਪਰ ਮੈਣ ਮਾੜੀਆਂ ਹੀ ਬਣਾਈ ਜਾ ਰਿਹਾ, ਧੀਆਂ ਪੁੱਤਰਾਂ ਦੀ ਪਰਵਰਿਸ਼ ਹੀ ਕਰੀ ਜਾ ਰਿਹਾ, ਉਹ ਹਲੇ ਮੰਜ਼ਿਲ ਤੇ ਜਾਣ ਵਾਸਤੇ ਜਿਹੜਾ ਰਸਤੇ ਦਾ ਪ੍ਰਬੰਧ ਹੈ ਉਹ ਤੇ ਕਰ ਰਿਹਾ, ਪਰ ਮੰਜ਼ਿਲ ਤੇ ਨਹੀਂ ਚੱਲਿਆ। ਬਟਾਊ ਸਿਉਂ ਜੋ ਲਾਵੇ ਨੇ, ਤਾ ਕਉ ਹਾਥ ਨਾ ਆਵੇ ਕੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਹੈ, ਇਹ ਗ੍ਰਿਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾ, ਪਰ ਨਾਲ ਦੀ ਨਾਲ ਸੇਵਾ ਸਿਮਰਨ ਜ਼ਰੂਰ ਕਰ, ਬੰਦਗੀ ਕਰ। ਜੇ ਨਹੀਂ ਕਰ ਰਿਹਾ ਨਾ, ਫੇਰ ਇਹ ਜੰਜਾਲੀ ਆ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਫੇਰ ਸੱਚ ਜਾਣਿਓ ਜਿੰਨੇ ਵੀ ਤੂੰ ਕਰਮ ਕਰ ਰਿਹਾ, ਇਹ ਰੋਜ਼ ਦੀ ਇੱਕ ਫਾਈ ਆਪਣੇ ਗਲ ਵਿੱਚ ਪਾ ਰਿਹਾ। ਮਨ ਨਿਰਮਲ ਕਰਮ ਕਰ, ਤਾਰਨ ਤਰਨ ਹਰ, ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ। ਇਹ ਕਰ ਤੇ ਸਹੀ, ਪਰ ਚਿੱਤ ਨਿਰੰਕਾਰ ਦੇ ਚਰਨਾਂ ਵਿੱਚ ਜੋੜ ਕੇ ਰੱਖ, ਉਹਨੂੰ ਹਰ ਥਾਂ ਹਾਜ਼ਰ ਨਾਜ਼ਰ ਕਰ ਜਾਣ, ਦਸਾਂ ਨੌਵਾਂ ਦੀ ਧਰਮ ਦੀ ਕਿਰਤ ਕਰ, ਨਾਲ ਬੰਦਗੀ ਕਰ, ਨਹੀਂ ਤੇ ਇਹ ਕੀਤੇ ਕੰਮ ਤੇਰੇ ਕਿਸੇ ਕੰਮ ਨਹੀਂ ਆਉਣੇ।
ਜੀਵਨ ਦੇਵਾ ਪਾਰ ਬ੍ਰਹਮ ਸੇਵਾ।
ਜੀਵਨ ਦਾਨ ਦੇਣ ਵਾਲਾ, ਜੀਵਨ ਮੁਕਤੀ ਦੀ ਦਾਤ ਦੇਣ ਵਾਲਾ, ਉਹ ਪਰਿਪੂਰਨ ਪਾਰ ਬ੍ਰਹਮ ਹੈ, ਉਹਦੀ ਸੇਵਾ ਕਰ। ਸੇਵਾ ਤੋਂ ਭਾਵ ਬਾਹਰੀ ਤੌਰ ਤੇ ਸੇਵਾ, ਹਿਰਦੇ ਦੇ ਤਲ ਤੇ ਸਿਮਰਨ ਰੂਪ ਸੇਵਾ ਕਰ।
ਇਹੋ ਉਪਦੇਸ਼ ਮੋਕਉ ਗੁਰ ਦੀਨਾ ਜੀਓ।
ਪਰ ਇਹ ਉਪਦੇਸ਼ ਤੈਨੂੰ ਗੁਰੂ ਕੋਲੋਂ ਮਿਲੇਗਾ ਜੀ, ਗੁਰੂ ਨੇ ਦੇਣਾ ਵਾ, ਗੁਰੂ ਵਾਲਾ ਜ਼ਰੂਰ ਬਣ। ਇਹ ਨਾ ਹੋਵੇ ਕਿ ਸਾਰੀ ਉਮਰ ਗੁਰੂ ਵਾਲਾ ਹੀ ਨਹੀਂ ਬਣੇ ਆਪਾਂ, ਤੇ ਜਨਮ ਵਿਅਰਥ ਹੀ ਨਿਘਾ ਰਹੇ। ਵੇਖੋ ਸੱਚੇ ਪਾਤਸ਼ਾਹ ਜੀ ਦੋਵੇਂ ਕਨਸੈਪਟ ਇੱਕੇ ਤੁਕ ਦੇ ਵਿੱਚ ਹੀ ਦੇ ਦਿੱਤੇ, ਵੀ ਮੁਕਤੀ ਦੀ ਦਾਤ ਦੇਣੀ ਆ ਪਾਰ ਬ੍ਰਹਮ ਪਰਮੇਸ਼ਰ ਨੇ, ਜੀਵਨ ਦੇਵਾ ਪਾਰ ਬ੍ਰਹਮ ਸੇਵਾ। ਪਰ ਤੈਨੂੰ ਉਪਦੇਸ਼ ਕੋਈ ਦਵੇ, ਉਹਨੂੰ ਤੂੰ ਕਮਾਵੇਂ, ਤੇ ਫੇਰ ਹੀ ਤੂੰ ਪਾਰ ਬ੍ਰਹਮ ਪਰਮੇਸ਼ਰ ਨੂੰ ਪ੍ਰਾਪਤ ਕਰੇ ਨਾ। ਉਹ ਤੈਨੂੰ ਉਪਦੇਸ਼ ਦੇਣਾ, ਇਹ ਉਪਦੇਸ਼ ਕਿੰਨੇ ਦੇਣਾ? ਮੋਕਉ ਗੁਰਦੀਨਾ ਜੀਓ, ਇਹ ਗੁਰੂ ਨੇ ਉਪਦੇਸ਼ ਦੇਣਾ। ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਫਿਰ ਜੋ ਗੁਰੂ ਰੂਪ ਹੋ ਕੇ ਜੋ ਵਿਧੀ ਵਿਧਾਨ ਸਾਡੇ ਗੁਰੂ ਸਾਹਿਬਾਨ ਜੀ ਨੇ ਬਣਾਇਆ, ਉਹ ਪੰਜ ਪਿਆਰਿਆਂ ਦੇ ਰੂਪ ਵਿੱਚ ਜੋ ਮਿਲਦਾ, ਜਦੋਂ ਉਹਨੂੰ ਕਮਾਈਏ, ਫਿਰ ਜੀਵਨ ਦੇਵਾ, ਫਿਰ ਜੀਵਨ ਮੁਕਤੀ ਦੀ ਦਾਤ ਮਿਲੇਗੀ।
ਤਿਸ ਸਿਉ ਨਾ ਲਾਈਐ ਹੀਤ, ਜਾ ਕੋ ਕਿਛ ਨਾਹੀ ਬੀਤ।
ਐਵੇਂ ਹੋਰ ਨਾ ਕੰਮਾਂ ਦੇ ਵਿੱਚ ਹੀਤ ਚਿੱਤ ਨਾ ਲਾਈ ਜਾਈ। ਜਾ ਕੋ ਕਿਛ ਨਾਹੀ ਬੀਤ, ਜਿਨ੍ਹਾਂ ਦਾ ਕੋਈ ਅਰਥ ਨਹੀਂ, ਐਵੇਂ ਫਜ਼ੂਲ ਦੇ ਕਰਮ ਕਾਂਡ ਕਰੀ ਜਾਵੇ।
ਅੰਤ ਕੀ ਬਾਰ ਉਹ ਸੰਗ ਨਾ ਚਾਲੈ।
ਅੰਤ ਵੇਲੇ ਉਹਨਾਂ ਨੇ ਤੇਰਾ ਸਾਥ ਨਹੀਂ ਦੇਣਾ। ਕਿਹੜੇ ਕਰਮ ਹੈ ਜੀ? ਸਿੱਖ ਹੋਵੇ, ਸਿਰ ਪੱਗ ਵਿੱਚ ਫਸਾਇਆ ਹੋਵੇ, ਕੌਲੀ ਵਿੱਚ ਤੇਲ ਪਾਇਆ ਹੋਵੇ, ਤੇ ਸ਼ਨੀ ਦੇ ਮੰਦਰ ਦੀ ਲੈਣ ਵਿੱਚ ਲੱਗਾ ਹੋਵੇ, ਹੋਰਨਾਂ ਧਰਮਾਂ ਦੇ ਕਰਮਾਂ ਉਹਨਾਂ ਨੂੰ ਮੁਬਾਰਕ ਹੈ, ਪਰ ਇੱਕ ਸਿੱਖ ਹੋਵੇ ਜੀ, ਤੇਲ ਕੌਲੀ ਵਿੱਚ ਫੜਿਆ, ਪੱਗ ਸਿਰ ਤੇ ਬੰਨੀ ਅਤੇ ਸ਼ਨੀ ਦੇ ਮੰਦਰ ਦੀ ਕਤਾਰ ਵਿੱਚ ਲੱਗਾ, ਉਹ ਫਿਰ ਗੁਰੂ ਦੀ ਨਿਗਾਹ ਵਿੱਚ ਕੀ ਪ੍ਰਵਾਨ ਚਾਹ ਜਾਵੇਗਾ? ਸਿੱਖ ਹੋਵੇ, ਪੱਗ ਬੰਨੀ ਆ, ਪੱਗ ਬੰਨੀ ਨਾ ਕਹੀਏ, ਸਿਰ ਫਸਾਇਆ ਹੀ ਹੁੰਦਾ ਜਦੋਂ ਗੁਰੂ ਦੇ ਉਪਦੇ, ਕਿਉਂਕਿ ਗੁਰੂ ਦੇ ਉਪਦੇਸ਼ ਦੀ ਗੱਲ ਆਈ। ਹਰੀ ਚਾਦਰ ਲੈ ਕੇ ਤੇ ਕਿਸੇ ਪੀਰ ਬਾਬੇ ਦੀ ਮਜ਼ਾਰ ਤੇ ਖਲੋਤਾ, ਵਾਰੀ ਡੀਕ ਰਿਹਾ ਵੀ ਚਾਦਰ ਚੜਾਉਣੀ ਹੈ, ਹੁੰਦਾ ਹੈ ਜੀ? ਹੋਰਨਾਂ ਧਰਮਾਂ ਨੂੰ ਤੇ ਮੁਬਾਰਕ ਆ, ਉਹ ਕਿਸੇ ਪਸ਼ੂ ਨੂੰ ਸਤਿਕਾਰ ਦੇਣ, ਪਰ ਸਿੱਖ ਅੰਮ੍ਰਿਤ ਛਕੇ ਨਾ ਤੇ ਕਿਸੇ ਪਸ਼ੂ ਦਾ ਮੂਤ ਪੀ ਜਾਵੇ, ਇਹ ਸਿੱਖ ਦੀ ਗੱਲ ਕਰ ਰਿਹਾ। ਹੋਰਨਾਂ ਧਰਮਾਂ ਨੂੰ ਮੁਬਾਰਕ, ਆਪੋ ਆਪਣੇ ਧਰਮਾਂ ਦੀ ਨਿਸ਼ਠਾ ਜੀ, ਜਿਵੇਂ ਕੋਈ ਕਰਦਾ, ਪਰ ਸਿੱਖ ਅੰਮ੍ਰਿਤ ਤੇ ਪੀਵੇ ਨਾ, ਪਸ਼ੂ ਦਾ ਪਿਸ਼ਾਬ ਪੀ ਜਾਵੇ, ਵੇਖੀਦਾ ਜੀ ਉਸ ਸਿੱਖ ਨੂੰ ਕੀ ਗੁਰੂ ਦੀ ਆਸ ਖੁਸ਼ੀ ਹਾਸਲ ਹੋਣੀ ਹੈ ਜੀ। ਉਹ ਫਿਰ ਭਗਤ ਗੁਰਬਾਣੀ ਵਿੱਚ ਜ਼ਿਕਰ ਆਉਂਦਾ, ਅੰਮ੍ਰਿਤ ਕੌੜਾ ਤੇ ਬਿਖਿਆ ਮੇਠੀ, ਸਾਕਤ ਕੀ ਬਿਧ ਨੈਨੋ ਡੀਠੀ। ਸੱਚੇ ਪਾਤਸ਼ਾਹ ਕਹਿੰਦੇ ਕਰੀ ਜਾ ਜਿੰਨੇ ਮਰਜ਼ੀ ਕਰਮ, ਪਰ ਬਿਨਾਂ ਗੁਰੂ ਧਾਰੇ ਤੋਂ ਇਹ ਸਿੱਖ ਤੇਰਾ ਪਾਰ ਉਤਾਰਾ ਨਹੀਂ ਆਉਣਾ। ਅੰਤ ਕੀ ਬਾਰ ਉਹ ਸੰਗ ਨਾ ਚਾਲੇ। ਇਹ ਕਰਮ ਤੈਨੂੰ ਡੋਬਣਗੇ ਜ਼ਰੂਰ, ਪਰ ਤੇਰਾ ਪਾਰ ਉਤਾਰਾ ਨਹੀਂ ਕਰਨਗੇ। ਕੀ ਕਰ ਫਿਰ ਤੂੰ?
ਮਨ ਤਨ ਤੂੰ ਆਰਾਧ, ਹਰ ਕੇ ਪ੍ਰੀਤਮ ਸਾਧ।
ਮਨ ਕਰਕੇ ਤੇ ਤਨ ਤੋਂ ਭਾਵ ਹਿਰਦੇ ਕਰਕੇ, ਇਹ ਪ੍ਰਕਰਨ ਦੇ ਲਿਹਾਜ਼ ਨਾਲ ਅੱਖਰਾਂ ਦੇ ਅਰਥ ਹੁੰਦੇ ਆ ਜੀ। ਮਨ ਕਰਕੇ ਹਿਰਦੇ ਕਰਕੇ ਤੂੰ ਆਰਾਧ, ਉਹਨੂੰ ਉਹਦਾ ਨਾਮ ਜਪ, ਤੇ ਫਿਰ ਕਿੰਨਾ ਦਾ ਸਾਥ ਲੈ, ਹਰ ਕੇ ਪ੍ਰੀਤਮ ਸਾਧ। ਇੱਥੇ ਸਾਧ ਫਿਰ ਜਿਹੜੇ ਬੰਦਗੀ ਵਾਲੇ ਤੁਸੀਂ ਵੀ ਬੰਦਗੀ। ਇਹ ਕੋਈ ਜਰੂਰੀ ਨਹੀਂ ਕਿਸੇ ਵੇਸ ਦਾ ਨਾਮ ਸੰਤ ਨਹੀਂ ਗੁਰਬਾਣੀ ਨੇ ਕਿਹਾ ਜੀ, ਕਿਸੇ ਪਹਿਰਾਵੇ ਦਾ ਨਾਮ ਸੰਤ ਨਹੀਂ, ਅਵਸਥਾ ਦਾ ਨਾਮ ਸੰਤ ਹੈ। ਉਹ ਅਵਸਥਾ ਕੋਈ ਖੇਤਾਂ ਵਿੱਚ ਕੰਮ ਕਰਦਾ ਕਿਸਾਨ ਦੀ ਵੀ ਹੋ ਸਕਦੀ ਬ੍ਰਹਮ ਗਿਆਨ ਦੀ ਅਵਸਥਾ, ਉਹ ਬ੍ਰਹਮ ਗਿਆਨ ਦੀ ਅਵਸਥਾ ਕੋਈ ਦੁਕਾਨ ਤੇ ਬੈਠਾ ਦੁਕਾਨਦਾਰ ਆ ਗੁਰੂ ਗੁਰੂ ਜਪ ਰਿਹਾ ਉਹਦੀ ਵੀ ਹੋ ਸਕਦੀ, ਉਹ ਵੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਸਮਝ ਵੀ ਜਿਹਨੂੰ ਪ੍ਰਾਪਤੀ ਹੋ ਗਈ ਹੈ ਹਰ ਕੇ ਪ੍ਰੀਤਮ ਸਾਧ, ਉਹਨਾਂ ਦੀ ਸੋਭਤ ਵਿੱਚ ਬੈਠ ਤੇ ਮਨ ਕਰਕੇ ਹਿਰਦੇ ਕਰਕੇ ਪਰਮੇਸ਼ਰ ਦਾ ਨਾਮ ਜਪਣਾ ਕਰ।
ਜਾ ਕੇ ਸੰਗ ਤੇਰੇ ਬੰਧਨ ਛੁਟੈ,
ਛੁੱਟ ਜਾਣਗੇ ਤੇਰੇ ਬੰਧਨ, ਜੋ ਤੇਰੇ ਅੰਦਰ ਨਿਰਮਲ ਕਰਮ ਨਹੀਂ ਨਾ ਬਣੇ, ਹਾਲੇ ਮੈਲੇ ਕਰਮ ਨੇ ਸੰਸਕਾਰ ਰੂਪ ਬਣੇ ਨੇ, ਛੁੱਟ ਜਾਣਗੇ। ਬਸ ਨਾਮ ਜਪੀ ਜਾ, ਹੋਰ ਇਹ ਨਾ ਹੋਵੇ ਤੂੰ ਭੁੱਲ ਭੁਲੇਖੇ ਵੀ ਹੋਰ ਵਿਅਰਥੀ ਕਰਮ ਕਰੀ ਜਾਵੇ, ਪਿੱਪਲ ਨੂੰ ਮੱਥਾ ਟੇਕੀ ਜਾਵੇ, ਉਹਨੂੰ ਮੌਲੀਆਂ ਬੰਨੀ ਜਾਵੇ, ਬੋੜ ਦੀਆਂ ਪਰਕਰਮਾ ਕਰੀ ਜਾਵੇ, ਪਸ਼ੂ ਨੂੰ ਮੱਥਾ ਟੇਕੀ ਜਾਵੇ, ਹਰੀਆਂ ਚਾਦਰਾਂ ਚੁੱਕੀ ਫਿਰੇ, ਕੌੜਾ ਤੇਲ ਚੁੱਕੀ ਫਿਰੇ, ਇਹ ਕਰਮਾਂ ਨੇ ਸਾਥ ਨਹੀਂ ਦੇਣਾ। ਹਾਂ ਜੇ ਤੂੰ ਨਾਮ ਜਪੀ ਜਾ ਰਿਹਾ, ਜਪੀ ਜਾ ਰਿਹਾ, ਬਾਣੀ ਪੜ੍ਹੀ ਜਾ ਰਿਹਾ ਨਾ, ਇੱਕ ਦਿਨ ਨੂੰ ਇਹਨੇ ਤੇਰਾ ਭਲਾ ਜ਼ਰੂਰ ਕਰ ਦੇਣਾ। ਜਾ ਕੇ ਸੰਗ ਤੇਰੇ ਬੰਧਨ ਛੁੱਟੇ, ਪਰਮੇਸ਼ਰ ਦੇ ਨਾਮ ਦੀ ਆਰਾਧਨਾ ਨੇ, ਸਿਮਰਨ ਨੇ, ਫਿਰ ਬੰਦਗੀ ਵਾਲਿਆਂ ਨੇ ਹਰ ਕੇ ਪ੍ਰੀਤਮ ਸਾਧ, ਬੰਦਗੀ ਵਾਲਿਆਂ ਨੇ ਸਾਥ ਨੇ। ਜਾ ਕੇ ਸੰਗ ਤੇਰੇ ਬੰਧਨ ਛੁੱਟੇ, ਤੇਰੇ ਬੰਧਨ ਟੁੱਟ ਜਾਣਗੇ, ਤੈਨੂੰ ਜੀਵਨ ਮੁਕਤ ਦੀ ਅਵਸਥਾ ਮਿਲ ਜਾਵੇਗੀ।
ਗਹੋ ਪਾਰ ਬ੍ਰਹਮ ਸ਼ਰਨ ਹਿਰਦੈ ਕਮਲ ਚਰਨ,
ਕਹਿੰਦੇ ਗਹੋ ਤੋਂ ਭਾਵ ਫੜ ਲੈ, ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੀ ਸ਼ਰਨ ਫੜ ਲੈ। ਉਹ ਸ਼ਰਨ ਕਿਵੇਂ ਫੜੀ ਜਾਣੀ ਹੈ? ਹਿਰਦੈ ਚਰਨ ਕਮਲ, ਚਰਨ ਕਮਲ ਦਾ ਅਖਰੀ ਅਰਥ ਹੁੰਦਾ ਜੀ ਨਾਮ। ਬਸ ਹਿਰਦੇ ਦੇ ਵਿੱਚ ਨਾਮ ਜਪੀ ਜਾ ਪਰਮੇਸ਼ਰ ਦਾ। ਹਿਰਦੈ ਚਰਨ ਕਮਲ ਸਤਿਗੁਰ ਕੋ, ਨਾਨਕ ਬੰਧਿਓ ਪਾਲ, ਪੱਲੇ ਬਣ ਲਾ ਵੀ ਨਾਮ ਹੀ ਜਪਣਾ। ਜਦੋਂ ਘਰ ਦੇ ਕੰਮਾਂ ਦੇ ਵਿੱਚੋਂ ਭਾਈ ਸਾਹਿਬ ਭਾਈ ਵੀਰ ਸਿੰਘ ਤੇ ਕਹਿੰਦੇ ਹੁੰਦੇ ਸਨ, ਇੱਕ ਮਿੰਟ ਮਿਲਦਾ ਨਾ ਵਾਹਿਗੁਰੂ ਵਾਹਿਗੁਰੂ ਕਰੀ ਜਾ, ਘਰ ਦੇ ਕੰਮ ਕਰ, ਜਿੰਨਾ ਚਿਰ ਕਰਦਾ, ਜਿੰਨਾ ਚਿਰ ਕੰਮ ਕਰਨ ਵਾਸਤੇ ਜਾ ਰਿਹਾ, ਜਿਹੜਾ ਰਸਤੇ ਵਿੱਚ ਸਮਾਂ ਵਾਹਿਗੁਰੂ ਵਾਹਿਗੁਰੂ ਨਾਮ ਜਪ ਬਾਣੀ ਪੜ੍ਹਦਾ ਜਾ, ਜਦੋਂ ਇਹ ਖਲਾਸ ਸਾਂਭਦਾ ਜਾਵੇਗਾ ਨਾ, ਸੱਚ ਜਾਣੀ ਤੇਰਾ ਜੀਵਨ ਸਾਂਭਿਆ ਜਾਏਗਾ, ਸਫਲ ਹੋ ਜਾਵੇਗਾ। ਕਹਿ ਤੇ ਦਿੰਦੇ ਆ ਸਮਾਂ ਬਣਦਾ ਜੀ, ਘਰੋਂ ਕੰਮ ਦੇ ਚੱਲੇ ਆ, ਰਸਤੇ ਵਿੱਚ ਜਾਂਦੇ ਆ, ਕਿਸੇ ਦੀ ਨਿੰਦਿਆ ਚੁਗਲੀ ਵੀ ਕਰੀ ਜਾ ਸਕਦੀ ਹੈ ਤੇ ਨਾਮ ਵੀ ਜਪਿਆ ਜਾ ਸਕਦਾ। ਕਈ ਵਾਰ ਸਬੱਬ ਆ, ਹੁਣ ਕਈ ਕੰਮ ਤੇ ਹੈ, ਪਰ ਕਈ ਕੰਮ ਤੇ ਆ ਵੀ ਹੱਥਾਂ ਨਾਲ ਘਰ ਦੇ ਕੰਮ ਹੋ ਸਕਦੇ ਆ, ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਗੁਰ ਮੰਤਰ ਬਾਣੀ ਪੜ੍ਹੀ ਜਾ ਸਕਦੀ ਹੈ। ਜਦੋਂ ਇਹ ਵਿਰਲ ਸਾਂਭੇਗਾ ਨਾ ਸਿੱਖ, ਸਿੱਖ ਦਾ ਜਨਮ ਸਫਲ ਜਾਵੇਗਾ। ਸੱਚੇ ਪਾਤਸ਼ਾਹ ਫਰਮਾਉਂਦੇ ਗਹੋ ਪਾਰ ਬ੍ਰਹਮ ਸ਼ਰਨ, ਕਿਵੇਂ ਸ਼ਰਨ ਫੜਨੀ ਹੈ? ਹਿਰਦੇ ਚਰਨ ਕਮਲ, ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਜਪੀ ਜਾ।
ਅਵਰ ਆਸ ਕਛ ਪਟਲ ਨਾ ਕੀਜੈ,
ਤੇ ਜੇ ਤੂੰ ਹੋਰ ਆਸ ਧਾਰਨ ਕਰ ਲਈ ਨਾ, ਤੇ ਪਟਲ ਤੋਂ ਭਾਵ ਪਰਦਾ, ਫੇਰ ਪਰਦਾ ਹੋ ਜਾਣਾ ਈ, ਰੱਬ ਦੂਜੇ ਬੰਨੇ ਰਹਿ ਜਾਣਾ ਈ, ਤੂੰ ਦੂਜੇ ਬੰਨੇ ਰਹਿ ਜਾਣਾ ਈ। ਜੇ ਕਰਮਾਂ ਕਾਂਡਾਂ ਵਿੱਚ ਖੁੱਭ ਗਿਓ, ਇਹ ਪਟਲ ਨਹੀਂ ਟੁੱਟਣਾ, ਤੇ ਸੱਚ ਜਾਣਿਓ ਇਹ ਪਰਦਾ ਨਾ ਭਾਂ ਵੀਰੀ ਕੇ ਪਾਤ ਪਾਰ ਦੋ। ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ, ਤਿਤਲੀ ਦੇ ਖੰਭ ਤੋਂ ਵੀ ਪਤਲਾ ਪੜਦਾ, ਉਹ ਕਾਮ ਕਰ ਦੇਵੇ, ਉਹ ਲੋਭ ਕਰ ਦੇਵੇ, ਉਹ ਹੰਕਾਰ ਕਰ ਦੇਵੇ, ਪਰ ਇਹ ਪਰਦਾ ਟੁੱਟੇਗਾ ਤੇ ਦੂਸਰੇ ਪਾਸੇ ਪਰਮੇਸ਼ਰ ਬੈਠਾ ਜੀ, ਹਿਰਦੇ ਵਿੱਚ ਹੀ ਆ। ਬਸ ਇਹ ਤਿਤਲੀ ਦੇ ਖੰਭ ਵਾਂਗੂ ਪਤਲਾ ਜਿਹਾ ਪਰਦਾ, ਜਿਹੜਾ ਵਿਸ਼ੇ ਵਿਕਾਰਾਂ ਦੀ ਸਿਮਰਤੀ ਨੇ ਗਲਤ ਮੈਲ ਲਾਈ ਹੈ ਨਾ, ਜਿਹੜਾ ਜ਼ਿਕਰ ਕੀਤਾ ਮਨ ਨਿਰਮਲ ਕਰਮ ਕਰਨ। ਪ੍ਰਾਤਨ ਗੁਰਸਿੱਖਾਂ ਦੇ ਕਰਮ ਨਿਰਮਲ ਹੁੰਦੇ ਸਨ, ਅੱਜ ਬਾਹਰੀ ਵਿਖਾਵਾ ਬਹੁਤ ਆ ਗੁਰਮੁਖੋ। ਮੈਂ ਆਪ ਦੀ ਗੱਲ ਕਰਾਂ, ਕਰਮ ਨਿਰਮਲ ਸਾਡੇ ਸਿੱਖਾਂ ਦੇ ਘਟ ਗਏ। ਪ੍ਰਾਤਨ ਗੁਰਸਿੱਖਾਂ ਦਾ ਬਾਹਰੀ ਵਿਖਾਵਾ ਨਹੀਂ ਸੀ ਹੁੰਦਾ, ਪਰ ਕਰਮ ਉਹਨਾਂ ਦੇ ਨਿਰਮਲ ਹੁੰਦੇ ਸਨ। ਐਵੇਂ ਨਹੀਂ, ਉਹ ਜਿੱਧਰੋਂ ਲੰਘ ਜਾਂਦੇ ਸਨ ਨਾਲ ਦਾ ਪ੍ਰਭਾਵਿਤ ਹੁੰਦਾ ਸੀ, ਉਹਨਾਂ ਦਾ ਆਭਾ ਮੰਡਲ ਗਲੀ ਮਹੱਲੇ ਥਾਣੀ ਲੰਘ ਜਾਣਾ, ਦੂਸਰਾ ਵੇਖ ਕੇ ਪ੍ਰਭਾਵਿਤ ਹੁੰਦਾ ਸੀ। ਅੱਜ ਸਾਡੇ ਕੋਲ ਕਿਉਂ ਨਹੀਂ ਪ੍ਰਭਾਵਿਤ ਹੋ ਰਿਹਾ? ਕਰਮ ਨਿਰਮਲ ਨਹੀਂ, ਵਿਖਾਵਾ ਜ਼ਿਆਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ, ਅਵਰ ਆਸ ਕਛ ਪਟਲ ਨਾ ਕੀਜੈ, ਹੋਰ ਭਰੋਸੇ ਤੇ ਨਾ ਚੱਲ, केवल परमेश्वर दा नाम जप।
सोई भगत ज्ञानी ध्यानी तपा सोई।
कहिंदे धर्म दे कर्म करदियां करदियां सच्चे पातशाह जी ने सानू सावधान कीता, ਇਹ ਨਾ ਸਮਝੀ ਵੀ ਇਹ ਮੈਂ ਹੀ ਉੱਠ ਰਿਹਾ ਅੰਮ੍ਰਿਤ ਵੇਲੇ, ਇਹ ਮੈਂ ਹੀ ਬਰਤਨ ਮਾਂਜੀ ਜਾ ਰਿਹਾ, ਮੈਂ ਸਾਰੀ ਦਿਹਾੜੀ ਸੁਖਮਣੀ ਸਾਹਿਬ ਹੀ ਪੜ੍ਹੀ ਜਾ ਰਿਹਾ, ਜੇ ਬਖਸ਼ਿਸ਼ ਹੋਈ ਆ ਨਾ ਤੇ ਗੁਰੂ ਪਰਮੇਸ਼ਰ ਦਾ ਧੰਨਵਾਦ ਕਰ, ਉਹਨੇ ਹੀ ਲਾਇਆ ਤੈਨੂੰ ਕਾਰੇ, ਮਤ ਬੁੱਧ ਉਹਨੇ ਹੀ ਦਿੱਤੀ ਹੈ। ਉਹੋ ਹੀ ਭਗਤ ਹੈ, ਉਹੋ ਹੀ ਗਿਆਨਵਾਨ ਹੈ, ਉਹੋ ਹੀ ਧਿਆਨ ਹੈ ਜਿਹੜਾ ਚੌਂਕੜਾ ਮਾਰ ਕੇ ਧਿਆਨ ਲਾਉਂਦਾ, ਤੇ ਤਪਾ ਗੁਰੂ ਘਰ ਵਿੱਚ ਜਿਹੜਾ ਤਪ ਆ ਉਹ ਸੇਵਾ ਦਾ, ਓਹੋ ਹੀ ਅਸਲੀ ਸੇਵਕ ਹੈ। ਕੌਣ ਜੀ?
ਨਾਨਕ ਜਾ ਕਉ ਕਿਰਪਾ ਕੀਜੈ।
ਜਿਨ੍ਹਾਂ ਦੇ ਉੱਤੇ ਗੁਰੂ ਪਰਮੇਸ਼ਰ ਤਰੁੱਠ ਕੇ ਉਹਨਾਂ ਨੂੰ ਇਹਨਾਂ ਕਾਰਾਂ ਵਿੱਚ ਲਾਉਂਦਾ, ਭਾਵੇਂ ਭਗਤੀ ਵਾਲੇ ਬੰਨੇ, ਭਾਵੇਂ ਉਹਨੂੰ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕਰ ਦਿੰਦਾ, ਭਾਵੇਂ ਉਹ ਧਿਆਨ ਜੋੜ ਕੇ ਮੂਲ ਮੰਤਰ ਗੁਰ ਮੰਤਰ ਬਾਣੀ ਪੜ੍ਹ ਰਿਹਾ, ਭਾਵੇਂ ਉਹ ਸੇਵਾ ਕਰ ਰਿਹਾ, ਜੇ ਕਰਮ ਕਰ ਰਿਹਾ ਨਾ, ਅਸਲ ਚ ਸਾਨੂੰ ਸਮਝਾਇਆ ਵੀ ਇਹ ਕਰਮ ਕਰਦਿਆਂ ਕਰਦਿਆਂ ਨਾ ਸੱਚਾਈ ਹੈ ਗੁਰਮੁਖੋ, ਇੱਕ ਚੋਰ ਕੀ ਹੰਕਾਰ ਕਰੇਗਾ, ਇੱਕ ਠੱਗ ਬਦਮਾਸ਼ ਕੀ ਹੰਕਾਰ ਕਰੇਗਾ, ਉਹ ਕੀ ਕਿਸ ਨੂੰ ਡੀਂਗ ਮਾਰ ਕੇ ਦੱਸੇਗਾ ਵੀ ਮੈਂ ਚੋਰੀ ਕਰਦਾ। ਧਰਮ ਦੇ ਕਰਮਾਂ ਦੇ ਜਿੰਨੀ ਛੇਤੀ ਹੰਕਾਰ ਆਣ ਕੇ ਖਲੋਂਦਾ ਕਿਸੇ ਕੰਮ ਤੇ ਨਹੀਂ ਖਲੋਂਦਾ। ਸਭ ਤੋਂ ਵੱਡਾ ਦੁਸ਼ਮਣ ਧਰਮ ਦੇ ਕਰਮਾਂ ਦੇ ਵਿੱਚ ਆਣ ਕੇ ਜਦੋਂ ਸਿੱਖ ਦਾ ਖਲੋਂਦਾ ਉਹ ਹੰਕਾਰ ਆ। ਤਾਂ ਸਤਿਗੁਰਾਂ ਜ਼ਿਕਰ ਕੀਤਾ ਹਰ ਜੀ ਉਹ ਹੰਕਾਰ ਨਾ ਪਾਵੇ, ਤੇ ਹੰਕਾਰ ਫਿਰ ਹਰੀ ਨੂੰ ਪਾਉਂਦਾ ਨੀ, ਹੰਕਾਰੀ ਮਨੁੱਖ ਉਹਨੂੰ ਪਾਉਂਦਾ ਨੀ। ਜੇ ਹੰਕਾਰ ਹੋ ਗਿਆ ਕੀਤੇ ਕਰਮਾਂ ਤੇ ਤੇ ਫਿਰ ਮੁਕਤ ਨਾ ਕਾਹੂ ਜੀਓ। ਜਿਹੜਾ ਰਹਾਓ ਦੀ ਤੁੱਕ ਵਿੱਚ ਸਤਿਗੁਰਾਂ ਉਪਦੇਸ਼ ਦਿੱਤਾ ਵੀ ਮੁਕਤੀ ਨੀ ਮਿਲਣੀ, ਜੀਵਨ ਮੁਕਤ ਤੂੰ ਹੋਣਾ ਨੀ, ਜੰਮਣ ਮਰਨ ਦਾ ਗੇੜ ਫਿਰ ਸਿਰ ਤੇ ਰਹਿਣਾ, ਅਸਲ ਚ ਇਹ ਸਾਨੂੰ ਸਮਝਾਇਆ ਗਿਆ ਵੀ ਧਰਮ ਦੇ ਕਰਮ ਕਰ ਰਿਹਾ ਨਾ, ਅਰਦਾਸ ਕਰਦਾ ਰਹੀ ਸਤਿਗੁਰੂ ਬਚਾਈ ਕਾਮ ਤੋਂ, ਬਚਾਈ ਕ੍ਰੋਧ ਤੋਂ, ਬਚਾਈ ਸਾਨੂੰ ਹੰਕਾਰ ਤੋਂ, ਨਹੀਂ ਤੇ ਅਸੀਂ ਤੇ ਅੱਜ ਵੀ ਡੁੱਬੇ ਤੇ ਕੱਲ ਵੀ ਡੁੱਬੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਿਰਪਾ ਕਰਨ ਧਰਮ ਦੇ ਕਰਮ ਵੀ ਕਰੀਏ, ਸਾਨੂੰ ਗੁਰੂ ਮਿਹਰ ਕਰੇ, ਸਾਨੂੰ ਗਿਆਨ ਧਿਆਨ ਗਿਆਨੀ ਭਗਤ ਧਿਆਨੀ ਸੇਵਾ ਵਿੱਚ ਵੀ ਲਾਵੇ, ਪਰ ਸਾਡੇ ਤੇ ਮਿਹਰ ਰੱਖੇ ਵੀ ਹੰਕਾਰ ਤੋਂ ਬਚੇ ਰਹੀਏ। ਮੁੱਖ ਵਾਕ ਸਾਹਿਬ ਜੀ ਦੀ ਕਥਾ ਕਰਦਿਆਂ, ਗੁਰ ਇਤਿਹਾਸ ਦੀ ਕਥਾ ਕਰਦਿਆਂ, ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀ ਕਥਾ ਕਰਦਿਆਂ, ਬੇਅੰਤ 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 ਭੁੱਲਾਂ ਚੁੱਕਾਂ ਦੀ ਖਿਮਾ, ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਗਹੋ ਪਾਰ ਬ੍ਰਹਮ ਸ਼ਰਨ
ਹਿਰਦੈ ਕਮਲ ਚਰਨ, ਔਰ ਆਸ ਕਛ ਪਟਲ ਨਾ ਕੀਜੈ। ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ,
ਨਾਨਕ
ਜਾ ਕਉ ਕਿਰਪਾ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।